پاوس برخا ادک سرتا سیلن سیل شری ہر گوبند بو کر نیچے اوچے گیل.
واہگرو جی کا خالصہ, واہگرو جی کی فتح. پاتت پاون پاگت وچھل کرنا ندان انتر جامی ستگرو صاحب شری گرو گرانتھ صاحب جی دے حضور سبھائیوان گرو سوارے گرو پیارے خالصا ست سنگ جنو وڈے بھاگ ہن اپنے سبنا دے جنہ تے ستگراں جی نے کرپا کر کے ست سنگت کرن دا سبھاگا سواں بخشیا ہے. ستگراں جی دی امرتمئی باعی دے کیرتن گرو گھر دے کیرتنیاں دی رسنا دوارا سرون کیتے ہن. ہن سواں بنیا ہے ستگراں جی دے پوتر پاون جیون دی کتھا دا. ستگرو ہرگوبند صاحب جی مہاراج چوتھا یدھ کرن تو بعد کیرتپور صاحب دے وچ پہنچے ہن. سارے نگر نواسیاں دی دیکھ بھال کرنا کیتی, نگر نو ہور دور تک وساونا کیتا. دیساں ودیساں تو سنگتاں درشن کرن واسطے شری کیرتپور صاحب آ رہی ہن. ادھر جہانگیر نو اس گل دی خبر مل گئی, ایک لاکھ دی سینا وچ تیرا کوئی جرنیل نہیں بچیا. وزیر خان نے گرو گھر دی وڈیائی سنائی جدے کر کے اوہدا من کچھ نرم ہویا اور اوہدے اندر ڈر بیٹھ گیا. مڑ کے اس نے سینا نہیں بھیجنا کیتی. اوتھے ہی دھیرمال نے اپنے سکھ دے لئی چٹھی لکھی کہ میں تہاڈے عام لوکاں دی طرح جنت دے وچ ہاں, میرا اپنا بابا گرو جی دے نال کوئی سبندھ نہیں ہے. پر وزیر خان نے یہ گل بادشاہ نو نہیں درساونا کیتی کہ ایدے نال دشمن نو بال ملے گا. ادھر میں نواگ پور دی سنگت نے ستگراں جی نو بےنتی کیتی, سچے پاتشاہ ساریاں سنگتاں آپ جی دا درشن کرنا چاہندیاں نے, کرپا کر کے درشن ددارے دیو. ستگرو ہرگوبند صاحب مہاراج جی نے بھائی ودی چند نو کہا وی تسی جاؤ تے اتھوں دی جڑی کار پیٹا ہے گرو دی او لے کے آنا کرو. بھائی ودی چند جی چلے, راستے دے وچ دیو نگر پیا ہے. ایتھے ایک ہنکاری فقیر سندر شاہ ملیا ہے جڑا شیر تے سوار ہو کے آیا, ڈراؤنا چاہندا سی. سارے لوگ کی بیٹھے بھج گئے اور بھائی ودی چند جی نے جدو تاڑ کے ویکھیا شیر وال, شیر اوتھے ہی پتھر دی مورتی ہو گیا. شیر دی مکتی کیتی, سندر شاہ نو گرمت دا اپدیش دے کے نحال کرنا کیتا. ایسا پریم بنیا کہ ساڈے کول ہی رہو, میں آخری سمے تک تہاڈے نال رہنا چاہنا. بھائی ودی چند نے کہا بھی اپنا آخری سماں دوواں دا اکٹھا ہی ہوئے گا, جدوں بھی آیا کہ اسی تہاڈے کول پہنچ جاواں گے. اے بچن کر کے دیو نگر تو چلے میں ناگپور کاپو دے وچ پہنچے. حکم نامہ سنگتاں نے پڑھیا, ستگراں جی دی طرح بھائی ودی چند دی ستگراں جی نے حکم نال پوجا کیتی اور ساریاں پیٹاواں ارپن کیتیاں. بھائی ودی چند نے ساریاں سنگتاں نو گرمت دا اپدیش دے کے گرو نانک دے گھر دے نال جوڑیا اور ساریاں پیٹاواں لے کے شری کیرتپور صاحب آئے, ستگراں جی دیاں خوشیاں پراپت کیتیاں. ستگرو جی کہن لگے, بھائی سکھا تو دھن ہے, تو گرو گھر دی بڑی سیوا کرنا کیتی ہے. اس طرح گرو دے سکھ اپنا آپ مٹا کے گرو جی دیاں خوشیاں پراپت کردے نے. ایتھوں کتھا دی رمبتا ہوندی ہے اور اسنا تے مکھ نو کریے پوتر. بولو جی سات نام سیوا گرو صاحب, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਪਾਵਸ ਬਰਖਾ ਅਧਿਕ ਵੈ ਸਰਤਾ ਸੈਲਨ ਸੈਲ।
ਦੋ ਮਹੀਨੇ ਸਾਵਣ ਤੇ ਭਾਦੋ ਤੇ ਪਾਵਸ ਵਰਖਾ ਰੁੱਤ ਦੇ ਹੁੰਦੇ ਹਨ, ਜਿਨ੍ਹਾਂ ਦੇ ਨਾਲ ਨਦੀਆਂ ਭਰ ਕੇ ਚਲਦੀਆਂ ਨੇ। ਔਰ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਸਾਰੇ ਪਾਸੇ ਹਰਿਆਵਲ ਹੁੰਦੀ ਹੈ। ਸੋ ਇਨ੍ਹਾਂ ਦਿਨਾਂ ਦੇ ਵਿੱਚ ਪਹਾੜਾਂ ਤੇ ਦਰਿਆਵਾਂ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ
ਸ੍ਰੀ ਹਰਗੋਬਿੰਦ ਬੋਕਰੈ ਨੀਚੇ ਉੱਚੇ ਗੈਲ।
ਪਹਾੜਾਂ ਦਾ ਪੈਂਡਾ ਕਿਤੇ ਬਹੁਤ ਉੱਚਾ, ਕਿਤੇ ਬੜਾ ਨੀਵਾਂ ਹੁੰਦਾ, ਘਾਟੀਆਂ ਇਨ੍ਹਾਂ ਸਾਰੀਆਂ ਥਾਵਾਂ ਤੇ ਗੈਲ ਨਾਮ ਪਹਾੜ ਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੈਰ ਕਰਦੇ ਹਨ, ਕਰਤੇ ਦੀ ਕੁਦਰਤ ਦਾ ਆਨੰਦ ਮਾਣਦੇ
ਨੇ। ਪਾਵਸ ਇਸੀ ਪ੍ਰਕਾਰ ਬਿਤਾਏ,
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਪਾਵਸ ਰੁੱਤ ਦੇ ਦੋ ਮਹੀਨੇ ਬਤਾਉਣਾ ਕੀਤੇ।
ਸਰਦ ਸੁੰਦਰੇ ਰਿਤਪੁਨ ਆਏ,
ਅਸੂ ਤੇ ਕੱਤਾ ਇਹ ਫਿਰ ਦੋ ਮਹੀਨੇ ਸਰਦ ਰੁੱਤ ਦੇ ਮੰਨੇ ਜਾਂਦੇ ਨੇ। 6 ਰੁੱਤਾਂ ਸਾਡੇ ਦੇਸ਼ ਦੇ ਅੰਦਰ ਮੰਨੀਆਂ ਨੇ, ਜਿੱਥੇ ਨਾ ਬਹੁਤੀ ਗਰਮੀ ਤੇ ਨਾ ਬਹੁਤੀ ਠੰਡ, ਇਹ ਮਹੀਨੇ ਆਏ ਹਨ।
ਸੇਤ ਕਨ ਜਲ ਕੋ ਛੋਰ,
ਹੁਣ ਬੱਦਲ ਜਿਹੜੇ ਹਨ ਉਹ ਸਫੈਦ ਰੰਗ ਦੇ ਹੋ ਗਏ ਨੇ, ਕਿਉਂਕਿ ਪਾਣੀ ਮੀਂਹ ਰਾਹੀਂ ਉਹ ਬਰਸਾ ਚੁੱਕੇ ਨੇ।
ਬਿਮਲੇ ਆਕਾਸ਼ ਪਿਓ ਚੋਂ ਓਰ,
ਆਕਾਸ਼ ਜਿਹੜਾ ਹੈ ਉਹ ਸਾਰੇ ਪਾਸੇ ਤੋਂ ਹੁਣ ਸਾਫ ਹੋ ਗਿਆ।
ਕਬ ਕਬ ਸ੍ਰੀ ਗੁਰ ਦਿੱਤਾ ਚਰੈ,
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਕਈ ਵਾਰ ਉਹ ਵੀ ਸ਼ਿਕਾਰ ਖੇਡਣ ਜਾਂਦੇ ਹਨ।
ਖੇਡ ਬ੍ਰਿਤੀ ਕੋ ਕਰੈ,
ਧਾਰੀ ਹਨ ਇਸ ਕਰਕੇ ਸੁਭਾਅ ਹੈ ਸ਼ਿਕਾਰ ਕਰਨ ਦਾ।
ਪੰਚਿਤ ਲੀਤ ਸੰਗੇ ਅਸਵਾਰ,
ਬਾਬਾ ਜੀ ਦੀ ਹੁਣ ਮਰਜ਼ੀ ਹੁੰਦੀ ਹੈ ਵੀ ਉਹਨਾਂ ਨੇ ਆਪਣੇ ਨਾਲ ਕਿਤਨੇ ਸਿੱਖ ਅਸਵਾਰਾਂ ਨੂੰ ਲੈਣਾ ਹੁੰਦਾ।
ਗਿਰੈ ਜੈ ਕੈ ਵਿਪਨ ਮਜਾਰ,
ਔਰ ਜਿਹੜੇ ਵਿਪਨੀ ਹੈ ਪਹਾੜੀ ਇਲਾਕੇ ਦੇ ਵਿੱਚ ਜੰਗਲ ਹੈ, ਉਹਦੇ ਵਿੱਚ ਬਾਬਾ ਗੁਰਦਿੱਤਾ ਜੀ ਆਪਣੀ ਇੱਛਾ ਦੇ ਮੁਤਾਬਕ ਵਿਚਰਦੇ ਹਨ।
ਸ੍ਰੀ ਹਰਗੋਬਿੰਦ ਸਿਰਸਾ ਗਏ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਵਕਤ ਆਰਾਮ ਦੇ ਵਿੱਚ ਹੀ ਹਨ।
ਔਰ ਮੈਰ ਭੋਗਮ ਨੈ ਨਹੀਂ,
ਸਤਿਗੁਰਾਂ ਜੀ ਨੇ ਬਾਹਰ ਆਉਣਾ ਜਾਣਾ ਵੀ ਬਹੁਤ ਘਟਾ ਦਿੱਤਾ।
ਕਰਨੇ ਅਖੀਰ ਅਰੋਡਨ ਬਾਜ,
ਸ਼ਿਕਾਰ ਕਰਨ ਦੇ ਲਈ ਜਾਣਾ ਔਰ ਫਿਰ ਘੋੜੇ ਤੇ ਅਸਵਾਰ ਹੋਣਾ।
ਸਜਿਓ ਰੱਖਦੋ ਸਵਾਨ ਰੁਬਾਜ,
ਸ਼ਿਕਾਰ ਕਰਨ ਦੇ ਲਈ ਸ਼ਿਕਾਰੀ ਕੁੱਤੇ ਰੱਖਣੇ ਪੈਂਦੇ ਹਨ, ਬਾਜ ਰੱਖਣਾ ਪੈਂਦਾ। ਹੁਣ ਸਤਿਗੁਰਾਂ ਜੀ ਨੇ ਇਸ ਤੋਂ ਵੀ ਬੜਾ ਸੰਕੋਚ ਕਰ ਲਿਆ।
ਯੁਗਮ ਸਮੇਂ ਸ਼ੁਭ ਸਭਾ ਲਗਾ ਮੈਂ,
ਹੁਣ ਸਤਿਗੁਰਾਂ ਜੀ ਦਾ ਜ਼ਿਆਦਾ ਜਿਹੜਾ ਧਿਆਨ ਹੈ ਉਹ ਗੁਰਮਤ ਦੇ ਪ੍ਰਚਾਰ ਦੇ ਵਿੱਚ ਹੈ। ਦੋਵੇਂ ਸਮੇਂ ਸਤਿਗੁਰੂ ਜੀ ਦੀਵਾਨ ਸਜਾਉਂਦੇ ਨੇ।
ਗਦਰ ਬਾਬੀ ਸੁੰਦਰ ਗਾਮੈ,
ਬਾਬੀ ਗੁਰੂ ਘਰ ਦੇ ਕੀਰਤਨੀਏ ਮਰਿਆਦਾ ਦੇ ਮੁਤਾਬਕ ਪਹਿਲੇ ਕੀਰਤਨ ਕਰਦੇ ਹਨ।
ਇੱਕ ਸੰਗਤ ਚੋਂ ਦਿਸੇ ਆਏ,
ਇਹ ਸੰਗਤਾਂ ਚਾਰੇ ਦਿਸ਼ਾਵਾਂ ਤੋਂ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਹਨ।
ਲਿਆਏ ਉਪਾਇਨ ਕੋ ਸਮਝਾਏ,
ਸਾਰੇ ਸਿੱਖ ਸਤਿਗੁਰਾਂ ਜੀ ਦਾ ਹੁਕਮ ਮੰਨਦੇ ਹੋਏ ਆਪਣੀ ਕਾਰ ਭੇਟਾ ਜੋ ਦਸਵੰਧ ਬਣਦਾ ਉਹ ਇਮਾਨਦਾਰੀ ਦੇ ਨਾਲ ਆਪ ਲੈ ਕੇ ਆਉਂਦੇ ਨੇ।
ਮੈਂ ਦਰਸ ਕਰਾਂ ਬਡਭਾਗੇ,
ਸਤਿਗੁਰਾਂ ਜੀ ਨੂੰ ਅਰਪਣ ਕਰਦੇ ਹਨ, ਦਰਸ਼ਨ ਕਰਦੇ ਨੇ, ਵੱਡੇ ਭਾਗਾਂ ਵਾਲੇ ਹਨ।
ਚਰਨ ਸਪਰਸ਼ ਪ੍ਰੇਮ ਸੁਪਾਗੇ,
ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਜੀ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ। ਇਹ ਮਰਿਆਦਾ ਚਰਨਾਂ ਨੂੰ ਸਪਰਸ਼ ਕਰਨ ਦੀ 1699 ਦੀ ਵਿਸਾਖੀ ਤੱਕ ਰਹੀ ਹੈ, ਜਦੋਂ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਨੂੰ ਖਾਲਸੇ ਦਾ ਰੂਪ ਦੇ ਦਿੱਤਾ। ਉਸ ਤੋਂ ਬਾਅਦ ਸਤਿਗੁਰਾਂ ਜੀ ਨੇ ਹੁਕਮ ਕਰ ਦਿੱਤਾ ਕਿ ਸਿੱਖੋ ਜਦੋਂ ਤੁਸੀਂ ਮਿਲਦੇ ਹੋ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਅੱਗੇ ਤੋਂ ਆਉਂਦਾ ਸਿੱਖ ਮਿਲਦਾ ਤੇ ਸਿੱਖ ਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਿਆਨ ਦੇਣਾ ਸਨਾਤਨ ਮਤ ਦੇ ਵਿਚ ਰਾਮ ਰਾਮ ਕਹਿੰਦੇ ਹਿੰਦੂ ਆਪਸ ਵਿਚ ਮਿਲਦੇ ਨੇ, ਲੇਕਿਨ ਕੋਈ ਹਿੰਦੂ ਭਰਾ ਕਿਸੇ ਹਿੰਦੂ ਦੇ ਪੈਰੀ ਹੱਥ ਨਹੀਂ ਜੇ ਲਾਉਂਦਾ, ਰਾਮ ਰਾਮ ਹੱਥ ਜੋੜ ਕੇ ਹੁੰਦਾ। ਇਸਲਾਮ ਜਗਤ ਦੇ ਅੰਦਰ ਦੇਖੋ ਸਲਾਮਾਂ ਲੇਕਮ ਕਹਿੰਦੇ ਨੇ, ਮੱਥੇ ਨੂੰ ਹੱਥ ਲਾਉਂਦੇ ਨੇ, ਪਰ ਕੋਈ ਕਿਸੇ ਦੇ ਪੈਰੀ ਹੱਥ ਨਹੀਂ ਲਾਉਂਦਾ। ਸਿੱਖ ਧਰਮ ਦੇ ਵਿਚ ਵੀ ਉਹੀ ਨਿਯਮ ਹੈ ਵੀ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਪੈਰਾਂ ਨੂੰ ਹੱਥ ਲਾਉਣ ਦਾ ਮਤਲਬ ਹੀ ਨਹੀਂ ਹੈ ਸਿੱਖ ਧਰਮ ਦੇ ਵਿਚ। ਜਿਹੜਾ ਸਿੱਖ ਮੱਥਾ ਟਿਕਾਵੇ ਜਾਂ ਸਿੱਖ ਮੱਥਾ ਟੇਕ ਕੇ, ਦੋਵੇਂ ਹੀ ਕੁਰੈਤੀਏ ਨੇ, ਦੋਵੇਂ ਹੀ ਗੁਰੂ ਦੇ ਹੁਕਮ ਦੀ ਉਲੰਘਣਾ ਕਰ ਰਹੇ ਨੇ। ਸਿੱਖ ਨਾ ਮੱਥਾ ਟੇਕਦਾ ਤੇ ਨਾ ਹੀ ਮੱਥਾ ਟਿਕਾਉਂਦਾ। ਮੱਥਾ ਟੇਕਣ ਦੀ ਮਰਿਆਦਾ ਹੈ ਹੀ ਨਹੀਂ ਸਾਡੇ ਵਿਚ। ਸੋ ਹੁਣ ਰਿਵਾਜ ਇਹ ਹੋ ਗਿਆ ਕਿ ਮੱਥਾ ਟਿਕਾਉਣ ਵਾਲੇ ਵੱਧ ਗਏ ਤੇ ਮੱਥਾ ਟੇਕਣ ਵਾਲੇ ਘੱਟ ਗਏ। ਹਰੇਕ ਕਹਿੰਦਾ ਵੀ ਮੇਰੇ ਚਰਨਾਂ ਦੀ ਧੂੜ ਲੈ ਜਾਓ, ਇਹਦੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋ ਜਾਣਾ। ਇਹ ਕੱਲ ਕੀ ਤਰ ਪਾਤਸ਼ਾਹ ਜੀ ਨੇ ਕਿਹਾ ਵੀ ਹੁਣ ਮੱਥਾ ਤੁਸੀਂ ਮੈਨੂੰ ਵੀ ਨਹੀਂ ਜੇ ਟੱਕਣਾ, ਖਿਮਾ ਕਰਨਾ। ਕਿਉਂ? ਜਦੋਂ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਕਰੋ ਨਿਵਾਸ, ਜਦੋਂ ਮੇਰੇ ਵਿਚ ਫਰਕ ਹੀ ਨਹੀਂ ਰਿਹਾ, ਤੁਸੀਂ ਮੱਥਾ ਮੈਨੂੰ ਕਿਉਂ ਟੇਕੋਗੇ? ਕੱਲ ਕੀ ਤਰ ਪਾਤਸ਼ਾਹ ਜੀ ਨੇ ਅੰਮ੍ਰਿਤਧਾਰੀ ਸਿੱਖ ਤੋਂ ਮੱਥਾ ਨਹੀਂ ਟਿਕਾਇਆ। ਦੋ ਸਮੇਂ ਹੁੰਦੇ ਸਨ ਸਿੱਖ ਦੇ ਕੋਲ ਗੁਰੂ ਜੀ ਦੇ ਚਰਨ ਨੂੰ ਛੂਹਣ ਦੇ। ਕਦੋਂ? ਇੱਕ ਤੇ ਜਦੋਂ ਸਤਿਗੁਰਾਂ ਜੀ ਨੂੰ ਜੋੜਾ ਅਰਪਣ ਕਰਨਾ ਹੁੰਦਾ ਸੀ, ਜੋੜਾ ਪਵਾਉਣਾ ਹੁੰਦਾ ਸੀ, ਉਦੋਂ ਸਿੱਖ ਨੂੰ ਸਮਾਂ ਮਿਲਦਾ ਸੀ ਕਿ ਜੋੜਾ ਪਵਾਉਂਦਿਆਂ ਸਤਿਗੁਰਾਂ ਜੀ ਦੇ ਚਰਨ ਸਪਰਸ਼ ਕਰਦਾ। ਤੇ ਦੂਸਰਾ ਸਮਾਂ ਹੁੰਦਾ ਸੀ ਜਦੋਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੁੰਦੇ ਤੇ ਉਦੋਂ ਰਕਾਬ ਪਕੜਨੀ ਪੈਂਦੀ ਸੀ। ਆ ਦੋ ਸਮੇਂ ਸਤਿਗੁਰਾਂ ਜੀ ਦੇ ਚਰਨ ਸਪਰਸ਼ ਕਰਨ ਦੇ ਸਿੱਖ ਦੇ ਕੋਲ ਹੁੰਦੇ ਸਨ, ਔਰ ਸਿੱਖਾਂ ਨੇ ਵਾਰੀ ਬੰਨੀ ਹੋਈ ਸੀ ਵੀ ਤੂੰ ਸਪਰਸ਼ ਕਰ ਲਿਆ, ਹੁਣ ਕੱਲ ਨੂੰ ਮੈਂ ਰਕਾਬ ਪਕੜਾਂਗਾ। ਤੇ ਜਦੋਂ ਕੱਲ ਕੀ ਤਰ ਪਾਤਸ਼ਾਹ ਜੀ ਜੋੜਾ ਪਾਉਂਦੇ, ਰਕਾਬ ਦੇ ਵਿਚ ਪੈਰ ਰੱਖਦੇ, ਥਾਪੜਾ ਦਿੰਦੇ, ਸਿੱਖ ਨੂੰ ਇੱਕੋ ਹੀ ਵਚਨ ਕਹਿੰਦੇ ਸਨ, ਵਾਜੇ ਅਨਹਦ ਤੂਰੇ। ਤੇ ਉਹਦੇ ਉਸੇ ਵਕਤ ਸਿੱਖ ਦੇ ਅੰਦਰ ਇੱਕ ਰਸ ਸਿਮਰਨ ਚੱਲ ਪੈਂਦਾ ਸੀ। ਮੱਥਾ ਟਿਕਾਓ ਪਰ ਨਾਲ ਸਿਮਰਨ ਵੀ ਚਲਾਓ, ਕਿਸੇ ਦਾ ਚੱਲਦਾ ਤੇ ਆਪਣਾ ਨੀ, ਕਿਸੇ ਦਾ ਕੀ ਚਲਾਉਣਾ ਹੋਇਆ ਜੇ। ਉਦੋਂ ਤੱਕ ਸਤਿਗੁਰਾਂ ਜੀ ਦੇ ਚਰਨ ਸਪਰਸ਼ ਦਾ ਸਮਾਂ ਰਿਹਾ, ਪਰ ਉਸ ਤੋਂ ਬਾਅਦ ਨਹੀਂ ਹੈ। ਨਾ ਸਿੱਖ ਮੱਥਾ ਟੇਕੇ ਤੇ ਨਾ ਸਿੱਖ ਮੱਥਾ ਟਿਕਾਵੇ। ਸੰਗਤਾਂ ਸਤਿਗੁਰਾਂ ਜੀ ਦੇ ਚਰਨ ਸਪਰਸ਼ ਕਰਦੀਆਂ ਹਨ,
ਸੁਣੈ ਬਚਨ ਸਿਮਰੈ ਸਤਨਾਮ,
ਸਾਰੇ ਸਤਿਗੁਰਾਂ ਜੀ ਦਾ ਹੁਕਮ ਸੁਣਦੇ ਨੇ। ਗੁਰੂ ਜੀ ਦਾ ਇੱਕੋ ਹੀ ਹੁਕਮ ਹੈ ਸਭ ਨੂੰ, ਭਾਈ ਜਪੋ ਤਾਂ ਇੱਕੋ ਨਾਮ, ਆਵਰ ਨਿਰਾਫਲ ਕੰਮ। ਨਾਮ ਹੈ ਮੂਲ, ਜੇ ਅਸੀਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਬਾਕੀ ਸਾਰੀਆਂ ਗੱਲਾਂ ਆਪਣੇ ਆਪ ਹੀ ਆ ਜਾਣਗੀਆਂ। ਸਤਿਗੁਰਾਂ ਜੀ ਦੇ ਬਚਨ ਸੁਣਦੇ ਹਨ ਤੇ ਸਾਰੇ ਫਿਰ ਬਚਨ ਮੰਨ ਕੇ ਸਿਮਰਨ ਕਰਦੇ ਵੀ ਹਨ, ਪਰ ਹਾਲੇ ਤੱਕ ਅਸੀਂ ਪੁੱਛਦੇ ਫਿਰਦੇ ਸਿਮਰਨ ਦੀ ਯੋਗਤੀ ਕੀ ਹੈ। ਸਿਮਰਨ ਦੀ ਕੋਈ ਯੋਗਤੀ ਨਹੀਂ ਹੈ, ਸਿਮਰਨ ਆਪਣੇ ਆਪ ਦੇ ਵਿਚ ਹੀ ਇੱਕ ਯੁਗਤ ਹੈ। ਜਦੋਂ ਸਿਮਰਨ ਕਰੋਗੇ ਜੀਵਨ ਦੀ ਯੁਗਤ ਆ ਜਾਵੇਗੀ। ਸਿਮਰਨ ਕਰਦੇ ਨੇ ਸਾਰੇ,
ਭਾਈ ਸ਼੍ਰੀ ਕੋ ਗਮਨੈ ਧਾਮ,
ਸਾਰੇ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਹੋ ਜਾਂਦਾ, ਸੁੱਖ ਬਣ ਜਾਂਦਾ, ਆਨੰਦ ਬਣ ਜਾਂਦਾ, ਫਿਰ ਸਿੱਖ ਘਰੇ ਵਾਪਸ ਜਾਂਦੇ ਨੇ।
ਮਹਾ ਜੰਗ ਹੋਇਓ ਬਹੁ ਅਰੇ,
ਇਸ ਦਾ ਗੱਲ ਦਾ ਸਭ ਨੂੰ ਪਤਾ, ਸੰਸਾਰ ਦੇ ਅੰਦਰ ਵੀ ਵੱਡਾ ਜੰਗ ਹੋਇਆ ਕਰਤਾਰਪੁਰ ਦਾ, ਜਿਹੜੇ ਵੀ ਅੜੇ ਸਤਿਗੁਰਾਂ ਜੀ ਦੇ ਨਾਲ ਆ
ਕੇ ਨਰ ਮਰੇ।
ਕਾਬਲ ਦਾ ਸੂਬਾ ਸੀ, ਇਸ ਕਰਕੇ ਕਾਲੇ ਕਾਂ ਉਥੋਂ ਦੀ ਫੌਜ ਜਿਆਦਾ ਸੀ, ਜਿਆਦਾ ਮਰੇ ਉਥੋਂ ਹੀ।
ਉਸ ਦਿੱਲੀ ਆਦਕ ਪੁਰਬਾਸੇ ਲੜੇ ਗੁਰੂ ਸਿੰਘ ਭਏ ਬਿਨਾ ਸੇ,
ਦਿੱਲੀ ਦੀ ਸੈਨਾ ਜਿਹੜੀ ਚੜ ਕੇ ਆਈ ਸੀ, ਜਿਹੜੇ ਗੁਰੂ ਦੇ ਨਾਲ ਆ ਕੇ ਯੁੱਧ ਕਰਦੇ ਰਹੇ ਤੁਰਕ,
ਗੁਰੂ ਸੂਰਤਾ ਬਿਰ ਜਾਨ।
ਹੁਣ ਸਤਿਗੁਰਾਂ ਜੀ ਦੀ ਜਿਹੜੀ ਸੂਰਮਤਾਈ ਹੈ ਉਹ ਸਾਰੇ ਜਹਾਨ ਦੇ ਵਿਚ ਪ੍ਰਗਟ ਹੋ ਗਈ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਸਤਿਗੁਰਾਂ ਜੀ ਦੀ ਸੂਰਮਤ ਆਈ ਪ੍ਰਗਟ ਹੋ ਗਏ।
ਵੱਡੇ ਬਹਾਦਰ ਕਰੇ ਬਖਾਨ,
ਹੁਣ ਵੱਡੇ ਵੱਡੇ ਬਹਾਦਰ ਜਿਹੜੇ ਹਨ ਸੂਰਮੇ ਉਹ ਇਹ ਗੱਲ ਕਹਿੰਦੇ ਹਨ,
ਗੁਰੂ ਸੂਰਤਾ ਬਿਰਦ ਜਹਾਨ ਵੱਡੇ ਬਹਾਦਰ ਕਰੇ ਬਖਾਨ।
ਵੱਡੇ ਵੱਡੇ ਜਿਹੜੇ ਸੂਰਮੇ ਆਪਣੇ ਆਪ ਨੂੰ ਸਮਝਦੇ ਨੇ ਉਹ ਇਹ ਗੱਲ ਕਹਿੰਦੇ ਹਨ ਵੀ ਗੁਰੂ ਵੱਡੇ ਸੂਰਮੇ ਨੇ।
ਅਲਪ ਜਮੂ ਜਿਨ ਕੇ ਰਹਿ ਪਾਸੀ,
ਸਤਿਗੁਰਾਂ ਜੀ ਦੇ ਕੋਲ ਸੈਨਾ ਕੋਈ ਬਹੁਤੀ ਨਹੀਂ ਰਹਿੰਦੀ, ਥੋੜੀ ਓ ਰਹਿੰਦੀ ਹੈ।
ਲਾਖਨ ਯਤਨ ਕਰੇ ਬਿਨਾ ਸੀ,
ਪਰ ਸੈਨਾ ਚੜ ਕੇ ਦੁਸ਼ਮਣ ਦੀ ਲੱਖਾਂ ਦੀ ਆ ਜਾਵੇ ਪਰ ਪਰਵਾਹ ਕੋਈ ਨਹੀਂ ਕਰਦੇ। ਸਿਸਟਮ ਉਹ ਹੀ ਰਿਹਾ ਸ਼ੁਰੂ ਤੋਂ ਹੀ। ਭੁੱਖਣ ਭਾਣੇ 40 ਸਿੰਘ ਜਿਹੜੇ 10 ਲੱਖ ਸੈਨਾ ਦੇ ਨਾਲ ਲੜੇ ਨੇ, ਜੋ ਇੱਥੇ ਡਰ ਨਹੀਂ ਹੈ। ਥੋੜੀ ਸੈਨਾ ਦੇ ਨਾਲ ਸਤਿਗੁਰੂ ਜੀ ਵੱਡੀ ਵੱਡੀ ਸੈਨਾ ਨੂੰ ਨਾਸ ਕਰ ਦਿੰਦੇ ਨੇ।
ਫਿਰ ਪੀਰਨ ਕੇ ਪੀਰ ਵਿਸਾਲਾ, ਵੱਡ ਮੀਰਨ ਕੇ ਮੀਰ ਸੁਚਾਲਾ।
ਇਹ ਗੱਲ ਫਿਰ ਮੰਨਦੇ ਹਨ ਵੀ ਸਤਿਗੁਰੂ ਜੀ ਪੀਰਾਂ ਦੇ ਪੀਰ ਹਨ, ਮੀਰਾਂ ਦੇ ਮੀਰ ਹਨ। ਗੁਰੂ ਜੀ ਤੋਂ ਵੱਡਾ ਕੋਈ ਪੀਰ ਨਹੀਂ ਹੈ। ਇਹ ਸਾਡਾ ਇੱਕ ਭੁਲੇਖਾ ਬਣਿਆ ਹੋਇਆ ਵੀ ਸ਼ਾਇਦ ਕਿਸੇ ਪੀਰ ਤੇ ਜਾ ਕੇ ਜਿਹੜਾ ਕੰਮ ਗੁਰੂ ਨੇ ਨਹੀਂ ਕੀਤਾ ਉਹ ਸਾਡਾ ਪੀਰ ਕਰ ਦੇਵੇਗਾ। ਸਚਾਈ ਹੈ ਕਿ ਕੋਈ ਪੀਰ ਵੱਡਾ ਨਹੀਂ ਹੁੰਦਾ, ਯਕੀਨ ਵੱਡਾ ਹੁੰਦਾ। ਜਿਨ੍ਹਾਂ ਦਾ ਸਤਿਗੁਰਾਂ ਜੀ ਤੇ ਯਕੀਨ ਨਹੀਂ ਬਣਿਆ ਹੋਰ ਕਿਤੇ ਬਣਨਾ ਨਹੀਂ ਹੈ। ਸਤਿਗੁਰੂ ਜੀ ਮੀਰਾਂ ਦੇ ਅਮੀਰ, ਅਮੀਰਾਂ ਤੋਂ ਵੱਡਾ ਅਮੀਰ ਵੀ ਕੋਈ ਨੀ ਗੁਰੂ ਜੀ ਤੋਂ।
ਸ਼ਾਹਜਹਾਂ ਜਿਨ ਤੋਂ ਲੜ ਹਾਰੇ,
ਜਿਹਦੇ ਨਾਲ ਦੁਨੀਆਂ ਦਾ ਬਾਦਸ਼ਾਹ ਸ਼ਾਹਜਹਾਂ ਹਾਰ ਗਿਆ ਲੜਕੇ।
ਪਰ ਬਾਪਰੇ ਕਹਾਂ ਵਿਚਾਰੇ,
ਹੋਰ ਵਿਚਾਰੇ ਆਮ ਸੂਬੇ ਜਰਨੈਲ ਕੀ ਹਨ।
ਚਾਰ ਵਾਰ ਕਰ ਰਾਰਖ ਪਾਏ,
4 ਵਾਰ ਸੈਨਾ ਚੜ ਕੇ ਗਈ, 7,000, 15,000, 35,000 ਲੱਖ ਸਾਰੀ ਹੀ ਗੁਰੂ ਨੇ ਖਪਾ ਦਿੱਤੇ।
ਜੀਵਤ ਕੋ ਨੈ ਸਦਨ ਪਠਾਏ,
ਬਸ ਉਹੀ ਹੈ ਜਿਹੜਾ ਬਚ ਗਿਆ ਘਰੇ ਚਲਾ ਗਿਆ, ਨਹੀਂ ਤੇ ਸਾਰੇ ਭੇਜ ਤੇ ਜਮਾਂ ਦੇ ਘਰ।
ਜਗਤ ਬਿਲੰਦ ਪ੍ਰਸੰਗ,
ਇਹ ਸਤਿਗੁਰਾਂ ਜੀ ਦਾ ਪ੍ਰਸੰਗ ਚੌਥੇ ਯੁੱਧ ਦਾ ਸਾਰੇ ਸੰਸਾਰ ਦੇ ਵਿਚ ਪ੍ਰਗਟ ਹੋ ਗਿਆ।
ਹਜ਼ਾਰੋਂ ਯੋਧਾ ਜੰਗ,
ਇਹਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਸੂਰਮੇ ਯੋਧੇ ਮਰੇ ਨੇ, ਤੁਰਕਾਂ
ਵਿਦੇਸ਼ਨ ਵਿਧਵਾ ਤੁਰਕਨੀ,
ਦੇਸਾਂ ਵਿਦੇਸ਼ਾਂ ਦੇ ਵਿਚ ਤੁਰਕਾਣੀਆਂ ਵਿਧਵਾ ਹੋ
ਗਈਆਂ। ਸਿਰ ਛਾਤੀ ਹਨ ਹਨ,
ਹੁਣ ਰੋਂਦੀਆਂ ਨੇ ਆਪਣੀ ਛਾਤੀ ਨੂੰ ਪਿੱਟਦੀਆਂ ਹਨ ਦੁੱਖ ਦੇ ਵਿਚ।
ਲੜੇ ਗੁਰੂ ਸੋ ਪੀਰ ਜੋ ਪੀਰਾ,
ਉਸ ਗੁਰੂ ਦੇ ਨਾਲ ਲੜਦੇ ਨੇ ਜਿਹੜਾ ਗੁਰੂ ਪੀਰਾਂ ਦਾ ਪੀਰ ਹੈ।
ਕਰਾਮਾਤ ਕਮਲ ਬਡ ਮੀਰਾ,
ਜਿਹੜੇ ਸਤਿਗੁਰੂ ਜੀ ਕਰਾਮਾਤ ਦੇ ਵਿਚ ਪੂਰਨ ਹਨ।
ਮਰਿਓ ਸੋ ਮਰਿਓ ਬਚਿਓ ਪਲਾਇਓ,
ਜਿਹੜਾ ਅੜਿਆ ਉਹ ਮਰ ਗਿਆ, ਜਿਹੜਾ ਭੱਜਿਆ ਉਹੀ ਬਚਿਆ।
ਹਜ਼ਰਤ ਲਸ਼ਕਰ ਬ੍ਰਿੰਦ ਮਰਾਇਓ,
ਬਾਦਸ਼ਾਹ ਨੇ ਐਵੇਂ ਆਪਣਾ ਲਾਉ ਲਸ਼ਕਰ ਮਰਵਾ ਲਿਆ।
ਸਭ ਦੇਸ਼ਨ ਮੈਂ ਮੁਗਲ ਪਠਾਨ,
ਸਾਰੇ ਦੇਸ਼ ਦੇ ਵਿਚ ਜਿਤਨੇ ਵੀ ਮੁਗਲ ਪਠਾਨ ਰਹਿਣ ਵਾਲੇ ਨੇ,
ਸੈਯਦ ਆਦਿ ਸੰਬੰਧੀ ਜਾਨ,
ਉਹਨਾਂ ਦੇ ਜਿਹੜੇ ਰਿਸ਼ਤੇ ਹਨ, ਰਿਸ਼ਤੇਦਾਰ ਹਨ ਅੱਗੇ ਤੋਂ ਅੱਗੇ,
ਮਿਲ ਮਿਲ ਸਿਵਤ ਘਨੀ ਥਾਨਤ,
ਹੁਣ ਉਹ ਸਾਰੇ ਮਿਲ ਕੇ ਜਿੱਥੇ ਉਹਨਾਂ ਨੂੰ ਦੁੱਖ ਹੈ ਨਾ ਵੀ ਸਾਡੇ ਸਕੇ ਸੰਬੰਧੀ ਮਾਰੇ ਗਏ, ਉਥੇ ਨਾਲ ਉਹ ਸਤਿਗੁਰਾਂ ਜੀ ਦੀ ਸਿਫਤ ਵੀ ਕਰਦੇ ਨੇ। ਅਸਲੀ ਵਡਿਆਈ, ਅਸਲੀ ਸਿਫਤ ਉਹੀ ਹੋਇਆ ਕਰਦੀ ਹੈ ਜਿਹੜੀ ਦੁਸ਼ਮਣ ਤੁਹਾਡੀ ਕਰੇ। ਆਪਣਿਆਂ ਦੇ ਤਾਂ ਕਰਨੀ ਹੁੰਦੀ ਹੈ, ਆਪਣੇ ਤਾਂ ਆਪਣਿਆਂ ਦੇ ਸੋਹਲੇ ਗਾਉਂਦੇ ਹੁੰਦੇ ਨੇ। ਤੁਹਾਡਾ ਦੁਸ਼ਮਣ ਕਹੇ ਵੀ ਤੁਸੀਂ ਚੰਗੇ ਹੋ, ਉਹ ਅਸਲੀ ਵਡਿਆਈ ਹੋਇਆ ਕਰਦੀ ਹੈ। ਜਿਹੜੇ ਦੁਸ਼ਮਣ ਹਨ, ਜਿਹੜੇ ਗੁਰੂ ਤੇ ਚੜ ਕੇ ਆਏ, ਉਨ੍ਹਾਂ ਨੇ ਵੀ ਸਤਿਗੁਰਾਂ ਜੀ ਦੀ ਸਿਫਤ ਕੀਤੀ। ਔਰ ਇੱਥੇ ਵਸ ਨਹੀਂ, ਜੰਗਾਂ ਯੁੱਧਾਂ ਦੇ ਵਿਚ ਜਿਹੜੇ ਵੀ ਜਰਨੈਲ ਨੇ ਸਤਿਗੁਰਾਂ ਜੀ ਦੇ ਸਾਹਮਣੇ ਆਪਣਾ ਪਰਕਰਮ, ਆਪਣੀ ਵਿਦਿਆ ਦਿਖਾਈ, ਉਥੇ ਕਲਗੀਧਰ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਵੀ ਸ਼ਾਬਾਸ਼ ਦਿੱਤੀ ਹੈ, ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਇਹ ਨਹੀਂ ਹੈ ਵੀ ਉਹ ਦੁਸ਼ਮਣ ਹੈ, ਦੁਸ਼ਮਣ ਦੇ ਕੋਲ ਵੀ ਵਿਦਿਆ ਹੈ। ਵਿਦਿਆ ਪਰਮਾਤਮਾ ਦਾ ਗੁਣ ਹੈ ਕਿ ਉਸ ਵਿਦਿਆ ਨੂੰ ਦਾਤ ਦੇਣਾ ਸਿਆਣੇ ਬੰਦਿਆਂ ਦਾ ਫਰਜ਼ ਹੋਇਆ ਕਰਦਾ। ਗੁਣ ਦੁਸ਼ਮਣ ਦੇ ਵਿਚ ਵੀ ਹੈ ਤਾਂ ਧਾਰਨ ਕਰ ਲਓ, ਔਗਣ ਮਿੱਤਰ ਦੇ ਵਿਚ ਵੀ ਹੈ ਤਾਂ ਵੀ ਛੱਡ ਦਿਓ। ਪਰ ਅਸੀਂ ਆਪਣੇ ਮਿੱਤਰ ਦੇ ਔਗਣ ਨੂੰ ਵੀ ਗੁਣ ਕਹਾਂਗੇ ਕਿ ਦੁਸ਼ਮਣ ਦੇ ਗੁਣ ਨੂੰ ਵੀ ਅਸੀਂ ਔਗਣ ਹੀ ਕਹਾਂਗੇ। ਸਾਰਿਆਂ ਨੇ ਗੁਰੂ ਜੀ ਦੀ ਵਡਿਆਈ ਕਰਨਾ ਕੀਤੀ।
ਬੜੀ ਬਹਾਦਰ ਬਹੁਤ ਬਖਾਨਤ,
ਸਾਰੇ ਕਹਿੰਦੇ ਹਨ ਵੀ ਸਤਿਗੁਰੂ ਜੀ ਵੱਡੇ ਬਹਾਦਰ ਨੇ, ਸੂਰਮੇ ਨੇ।
ਅਲਪ ਜਮੂ ਜੁਤ ਰਹਿਤ ਹਮੇਸ਼ਾ,
ਸਤਿਗੁਰੂ ਜੀ ਆਪਣੇ ਕੋਲ ਬਹੁਤੀ ਕੋਈ ਸੈਨਾ ਨਹੀਂ ਰੱਖਦੇ, ਬਹੁਤੀ ਸੈਨਾ ਨਹੀਂ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਸਪਸ਼ਟ ਕਰ ਦਿੱਤਾ ਦਸਵੇਂ ਸਰੂਪ ਦੇ ਵਿੱਚ ਕਿ 1,25,000 ਤੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਚਿੜੀਆਂ ਤੋਂ ਮੈਂ ਬਾਜ ਤੜਾਉ। ਸਾਹਿਬ ਜੀ ਕਹਿੰਦੇ ਮੈਂ ਐਸਾ ਸਿੱਖ ਪੈਦਾ ਕਰਨਾ ਜਿਹੜਾ ਇਕੱਲਾ ਹੀ 1,25,000 ਦੇ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੋਵੇਗਾ। ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਹਾ ਕੀ ਜੇ ਸੂਰਮੇ ਚਾਹੀਦੇ ਨੇ। ਜੰਗਲ ਦੇ ਵਿਚ ਸ਼ੇਰਾਂ ਦੀ ਕੋਈ ਗਿਣਤੀ ਨੀ ਬਹੁਤੀ ਹੋਇਆ ਕਰਦੀ, ਗਿੱਦੜ ਬਥੇਰੇ ਫਿਰਦੇ ਨੇ ਔਰ ਉਥੇ ਹਿਰਣਾਂ ਦੇ ਝੁੰਡ ਬਥੇਰੇ ਫਿਰਦੇ ਹਨ। ਰਾਜ ਕੌਣ ਕਰਦਾ? ਸਾਰੇ ਕਹਿੰਦੇ ਹਨ ਜੰਗਲ ਦਾ ਰਾਜਾ ਸ਼ੇਰ ਹੈ ਭਾਈ, ਉਥੇ ਬਹੁਤ ਵੱਡਾ ਹਾਥੀ ਵੀ ਰਹਿੰਦਾ ਪਰ ਸ਼ੇਰ ਰਾਜਾ ਹੈ। ਤੋਂ ਸਾਹਿਬ ਜੀ ਬਹੁਤੀ ਕੋਈ ਸੈਨਾ ਨਹੀਂ ਰੱਖਦੇ, 3,000-4,000 ਤੋਂ ਵੱਧ ਗੁਰੂ ਜੀ ਨੇ ਕਦੇ ਆਪਣੇ ਕੋਲ ਸੈਨਾ ਹੀ ਨਹੀਂ ਰੱਖੀ, ਬਸ ਇੰਨੇ ਦੇ ਨਾਲ ਹੀ ਕੰਮ ਸਾਰੀ ਜਾਂਦੇ ਹਨ। ਸੋ ਬਹੁਤੀ ਸੈਨਾ ਨਹੀਂ ਸਤਿਗੁਰੂ ਜੀ ਰੱਖਦੇ ਆਪਣੇ ਕੋਲ। ਜੇ ਕਿਤੇ ਲੱਖਾਂ ਦੀ ਗਿਣਤੀ ਦੇ ਵਿਚ ਸੈਨਾ ਚੜ ਕੇ ਆ ਜਾਵੇ, ਥੋੜੀ ਜੀ ਸੈਨਾ ਦੇ ਨਾਲ ਹੀ ਗੁਰੂ ਬਹੁਤੀ ਸੈਨਾ ਦਾ ਨਾਸ ਕਰਵਾ ਦਿੰਦੇ ਨੇ ਆਪਣੀ ਸੈਨਾ ਤੋਂ।
ਕਿਸ ਕੋ ਸੁਤਰੋਵਤ ਬਿਲ ਲਾਵੇ,
ਹੁਣ ਕਿਸੇ ਦਾ ਪੁੱਤਰ ਮਰ ਗਿਆ ਭਾਈ ਉਹ ਰੋਂਦਾ,
ਭਰਾਤਾ ਸਿਮਰਤ ਦੁੱਖ ਪਾਵੇ,
ਕਿਸੇ ਦਾ ਭਰਾ ਮਾਰਿਆ ਗਿਆ ਉਹਨੂੰ ਯਾਦ ਕਰਕੇ ਵਿਰਲਾਪ ਕਰਦਾ,
ਭਤੀਜਾ ਕਿਧਰ ਪੁਕਾਰੇ,
ਕਿਸੇ ਦਾ ਚਾਚਾ ਮਰ ਗਿਆ ਕਿਸੇ ਦਾ ਭਤੀਜਾ ਮਰ ਗਿਆ,
ਕਿਸ ਕੋ ਪਿਤ ਸੁਧ ਗੁਣ ਉਚਾਰੇ,
ਕਿਸੇ ਦਾ ਪਿਓ ਮਰ ਗਿਆ ਕਿਸੇ ਦਾ ਪੁੱਤਰ ਮਰ ਗਿਆ, ਹੁਣ ਉਹਨਾਂ ਨੂੰ ਯਾਦ ਕਰਦੇ ਨੇ ਮਰਿਆ
ਨੂੰ। ਤੁਰਕ ਤੁਰਕਾਣੀ,
ਸਾਰੇ ਦੇਸ਼ ਦੇ ਵਿਚ ਜੋ ਵੀ ਤੁਰਕ ਤੇ ਤੁਰਕਾਣੀਆਂ ਹਨ,
ਆਵਤ ਕੋ ਜਾਤ ਮੁਕਾਣੀ,
ਹੁਣ ਮਕਾਣਾ ਜਿਹੜੀਆਂ ਹਨ ਉਹ ਆ ਰਹੀਆਂ ਨੇ ਕਿਤੇ ਤੇ ਕਿਤੋਂ ਜਾ ਰਹੀਆਂ ਹਨ,
ਜਿਸ ਕਿਸ ਗ੍ਰਾਮ ਨਗਰ ਸਮਝਾਇਆ,
ਇਸ ਕਰਕੇ ਜਿਤਨੇ ਵੀ ਨਗਰ ਹਨ ਪਿੰਡ ਛੋਟੇ ਵੱਡੇ,
ਹੁਣ ਤੇ ਸ਼ਬਦ ਕਨ ਰੁਦਨੇ ਉਠਾਇਆ,
ਸਾਰੇ ਨਗਰਾਂ ਦੇ ਵਿਚੋਂ ਰੋਣ ਦੀ ਉਹ ਆਵਾਜ਼ ਸੁਣਾਈ ਦਿੰਦੀ ਹੈ, ਕਿਤੇ ਮਕਾਨ ਆਈ ਹੈ ਤੇ ਕਿਤੋਂ ਚੱਲੀ ਹੈ,
ਮਿਲ ਮਿਲ ਪੀਟਤ ਸਿਰ ਮੁਖ ਛਾਤੀ,
ਬੀਬੀਆਂ ਇਕੱਠੀਆਂ ਹੁੰਦੀਆਂ ਨੇ ਸਿਰ ਨੂੰ ਧੁਣ ਧੁਣਕਦੀਆਂ ਨੇ ਛਾਤੀ ਨੂੰ ਪਿੱਟਦੀਆਂ ਹਨ,
ਨਾਮ ਗੁਣ ਕਰ ਬਖਿਆ ਤੇ,
ਜਿਹੜਾ ਮਰ ਗਿਆ ਉਹਦੇ ਗੁਣਾਂ ਨੂੰ ਯਾਦ ਕਰਕੇ ਰੋਂਦੀਆਂ ਨੇ,
ਜਗ ਮੈਂ ਬਦਮਾ ਸ਼ੋਰ,
ਇਸ ਤਰ੍ਹਾਂ ਸਾਰੇ ਸੰਸਾਰ ਦੇ ਵਿਚ ਹੀ ਮਾਨੋ ਸ਼ੋਰ ਮਚ ਗਿਆ,
ਭਨੇ ਵੀਰਤਾ ਸਤਿਗੁਰ ਜ਼ੋਰ,
ਪਰ ਸਾਰੇ ਇੱਕ ਗੱਲ ਸਾਂਝੇ ਤੌਰ ਤੇ ਕਹਿੰਦੇ ਨੇ ਵੀ ਸਤਿਗੁਰਾਂ ਜੀ ਦੀ ਜਿਹੜੀ ਸੂਰਮਤਾਈ ਹੈ ਭਾਈ ਉਹ ਮਹਾਨ ਹੈ, ਸਾਡਿਆਂ ਨੇ ਗਲਤੀ ਕੀਤੀ ਬਿਨਾਂ ਕਾਰਨ ਤੋਂ ਚੜ ਕੇ ਗਏ, ਕਸੂਰ ਤੇ ਸਾਡਾ ਇਹ ਆਪਣਾ ਹੀ ਹੈ। ਗੁਰੂ ਜੀ ਸੂਰਮੇ ਹਨ, ਉਹਨਾਂ ਨੇ ਪਹਿਲਾਂ ਕਿਸੇ ਨੂੰ, ਹੁਣ ਵੀ ਨੀ ਸਤਿਗੁਰੂ ਜੀ ਕਿਸੇ ਨੂੰ ਕਹਿੰਦੇ, ਗੁਰੂ ਜੀ ਨੇ ਕਿਸੇ ਤੁਰਕ ਦਾ ਕਿਸੇ ਹਿੰਦੂ ਦਾ ਐਸੇ ਮਨੁੱਖ ਵਿਰੋਧ ਨਹੀਂ ਕੀਤਾ ਹੈ। ਹੁਣ ਕਰਮ ਹੈ ਭਾਈ, ਜੇ ਕੋਈ ਚੜ ਕੇ ਆਵੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ, ਇੱਜ਼ਤ ਸਭ ਨੂੰ ਆਪਣੀ ਪਿਆਰੀ ਹੈ ਉਹ ਬਚਾਉਣ ਦੇ ਲਈ ਕੁਝ ਨਾ ਕੁਝ ਕਰਨਾ ਪੈਂਦਾ। ਮਾੜਾ ਤਾਂ ਸਤਿਗੁਰੂ ਜੀ ਕਿਸੇ ਨੂੰ ਨਹੀਂ ਕਹਿੰਦੇ, ਕਿਸੇ ਦਾ ਵਿਰੋਧ ਨਹੀਂ ਕਰਦੇ, ਜਿਹੜਾ ਵੀ ਚੜ ਕੇ ਆਇਆ ਉਹਦਾ ਸੋਧਾ ਲਾਇਆ। ਤੋ ਸਤਿਗੁਰੂ ਜੀ ਸੂਰਮੇ ਹਨ, ਪਹਿਲਾਂ ਕੋਈ ਵਧੀਕੀ ਨਹੀਂ ਕਰਦੇ, ਇਹ ਗੁਰੂ ਜੀ ਦੀ ਵਡਿਆਈ ਦੁਸ਼ਮਣ ਵੀ ਕਰਦੇ ਹਨ।
ਹੁਣ ਸੁਣ ਸਿੱਖ ਸੰਗਤ ਅਰਖਾਵੇ,
ਹੁਣ ਜੋ ਗੁਰੂ ਕੀਆਂ ਸੰਗਤਾਂ ਹਨ ਉਹ ਸੁਣ ਕੇ ਪ੍ਰਸੰਨ ਖੁਸ਼ ਹੁੰਦੀਆਂ ਨੇ,
ਵਿਦੇਸ਼ਨ ਤੇ ਚੱਲ ਆਵੇ,
ਹੁਣ ਜਿਨ੍ਹਾਂ ਨੇ ਨਹੀਂ ਵੀ ਆਉਣਾ ਸੀ ਉਹ ਵੀ ਕਹਿੰਦੇ ਹਨ ਵੀ ਜਾਣਾ। ਭਾਈ ਸਤਿਗੁਰਾਂ ਜੀ ਨੇ ਚੌਥਾ ਯੁੱਧ ਕੀਤਾ, ਲੱਖਾਂ ਦੀ ਸੈਨਾ ਖਪਾਈ ਹੈ, ਚਲੋ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਦੇ ਲਈ।
ਮਗ ਮੈਂ ਸੁਣਤ ਆਏ ਬਿਰਤਾਂਤ,
ਜਦੋਂ ਰਸਤੇ ਦੇ ਵਿਚ ਸਿੱਖ ਸੰਗਤਾਂ ਦੇਸਾਂ ਵਿਦੇਸਾਂ ਤੋਂ ਚੱਲ ਕੇ ਆਉਂਦੀਆਂ ਨੇ ਤੇ ਉਹ ਸਾਰਾ ਇਹ ਬਿਰਤਾਂਤ ਸੁਣਦੇ ਰਹੇ, ਜੋ ਗੁਰੂ ਜੀ ਦਾ ਜਸ ਵਡਿਆਈ ਹੋ ਰਹੀ ਹੈ,
ਜੈ ਕੈ ਮਿਲੇ ਕਰੇ ਨਰ ਬਾਤ,
ਜਿੱਥੇ ਕਿੱਥੇ ਵੀ ਖੜਦੇ ਨੇ ਉਥੇ ਗੱਲਬਾਤ ਚੱਲਦੀ ਹੈ, ਇਹ
ਜੋ ਪਈ ਇਕ ਦਿਵਸ ਬਾਬਾ ਗੁਰ ਦਿੱਤਾ, ਚੜੇ ਅਖੀਰ ਕਰਨ ਕੋ ਚਿੱਤਾ,
ਸ੍ਰੀ ਕੀਰਤਪੁਰ ਸਾਹਿਬ ਦੇ ਵਿਚ ਰਹਿੰਦਿਆਂ ਹੋਇਆਂ ਦੇਸਾਂ ਵਿਦੇਸਾਂ ਤੋਂ ਸੰਗਤਾਂ ਗੁਰੂ ਕੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਨੇ। ਉਥੇ ਹੀ ਇਕ ਦਿਨ ਸਤਿਗੁਰਾਂ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਮਨ ਚ ਸੰਕਲਪ ਹੋਇਆ ਸ਼ਿਕਾਰ ਕਰਨ ਦਾ,
ਕਿਤਕ ਸਾਥ ਚਲੇ ਅਸਵਾਰ,
ਕੁਝ ਕ ਸਿੱਖਾਂ ਨੂੰ ਆਪਣੇ ਨਾਲ ਲਿਆ ਘੋੜ ਸਵਾਰਾਂ ਨੂੰ,
ਚਪਲ ਤੁਰੰਗ ਮਜ਼ੀਨਨ ਡਾਰ,
ਬੜਾ ਤਕੜਾ ਤੇਜ ਤਰਾਰ ਘੋੜਾ ਲੈਣਾ ਕੀਤਾ,
ਫੰਗ ਤੁਫੰਗ ਲਈ ਕਸ ਗੋਰੇ,
ਆਪਣੀ ਬੰਦੂਕ ਦੇ ਵਿਚ ਗੋਲੀਆਂ ਭਰ ਲਈਆਂ,
ਉਤ ਪ੍ਰਭਾਤ ਗਮਨੇ ਮਬਨ ਓਰੇ,
ਸਵੇਰ ਦੇ ਨਿਤਨੇਮ ਤੋਂ ਬਾਦ ਚੱਲ ਕੇ ਸ਼ਿਕਾਰ ਕਰਨ ਦੇ ਲਈ,
ਜਿਤ ਫਿਰਤ ਸਮੋ ਗਨ ਸ਼ੁਕਰ,
ਹੁਣ ਲੱਭਦੇ ਫਿਰਦੇ ਹਨ ਸ਼ਿਕਾਰ ਕਰਨ ਦੇ ਲਈ ਵੀ ਕੋਈ ਮਿਰਗ ਮਿਲ ਜਾਵੇ ਜਾਂ ਕੋਈ ਸੂਰ ਮਿਲ ਜਾਵੇ ਸ਼ਿਕਾਰ ਕਰਨ ਦੇ ਲਈ,
ਵਿਘਨ ਅਨੇਕਨ ਲੈ ਸੰਗ ਕੁੱਕਰ,
ਨਾਲ ਆਪਣੇ ਨਾਲ ਸ਼ਿਕਾਰੀ ਕੁੱਤੇ ਲੈਣਾ ਕੀਤੇ ਨੇ,
ਗੁਰ ਕੀ ਜਰਨ ਗਿਰ ਕੀ ਜਰਨ ਬਿਕੈ ਵਿਚਰੰਤੇ,
ਪਹਾੜਾਂ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਥੇ ਵਿਚਰਦੇ ਨੇ ਸ਼ਿਕਾਰ ਲੱਭਦੇ ਫਿਰਦੇ ਹਨ,
ਉਚਨੀ ਛਲ ਚੜ ਉਤਰੰਤੇ,
ਕਦੇ ਉੱਚੀ ਥਾਂ ਤੇ ਚੜ ਜਾਂਦੇ ਹਨ ਕਦੇ ਨੀਵੇਂ ਪਾਸੇ ਉਤਰ ਜਾਂਦੇ ਨੇ,
ਮੇਰੇ ਬਹੁਤੀ ਖੋਜਤ ਝਾੜਨ,
ਜਿਹੜੇ ਝਾੜ ਹਨ ਸੰਘਣੇ ਉਹਨਾਂ ਦੇ ਵਿਚ ਲੱਭਦੇ ਫਿਰਦੇ ਨੇ ਸ਼ਿਕਾਰ ਨੂੰ ਕੋਈ ਨਿਕਲੇ,
ਥਲ ਬਿਖਨ ਸਨ ਕਰੈ ਨਿਆਰਨ,
ਔਖੇ ਸੌਖੇ ਸਾਰੀਆਂ ਥਾਵਾਂ ਦੇ ਉੱਤੇ ਲੱਭਦੇ ਫਿਰਦੇ ਹਨ ਕੰਦਰਾਂ ਚੋਂ,
ਗੁਰਸੁਤ ਵਿਚਰਤ ਭੇ ਬਨ ਮਾਏ,
ਇਸ ਤਰ੍ਹਾਂ ਸਤਿਗੁਰਾਂ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਵਿਚਰ ਰਹੇ ਨੇ ਸ਼ਿਕਾਰ ਕਰਨ ਦੇ ਲਈ,
ਪ੍ਰਾਪਤ ਕਿਤੋਂ ਅਖੇ ਰਹਿਣਾਈ,
ਪਰ ਹਾਲੇ ਤੱਕ ਕੋਈ ਮਿਰਗ ਨਹੀਂ ਉੱਠਿਆ ਕੋਈ ਸੂਰ ਨਹੀਂ ਅੱਗੇ ਦੌੜਿਆ,
ਦਿਵਸ ਚੜਿਓ ਬਦ ਕਾਮੇ ਉਪੰਨਾ,
ਬਹੁਤ ਦਿਨ ਵੱਡਾ ਚੜ ਗਿਆ ਤੇ ਧੁੱਪ ਤੇਜ ਹੋ ਗਈ,
ਵਿਚਰਤ ਰਹੇ ਨਾ ਕੋ ਮ੍ਰਿਗ
ਹੰਨਾ, ਫਿਰਦੇ ਰਹੇ ਲੱਭਦੇ ਪਰ ਕੋਈ ਸ਼ਿਕਾਰ ਨਹੀਂ ਹੋਇਆ ਹਾਲੇ ਤੱਕ,
ਦੂਰ ਦੂਰ ਲੋ ਫਿਰੇ ਸੂਰ,
ਦੂਰ ਦੂਰ ਤੱਕ ਬਾਬਾ ਗੁਰਦਿੱਤਾ ਜੀ ਦੇ ਨਾਲ ਜਿਹੜੇ ਸਿੱਖ ਸੂਰਮੇ ਨੇ ਉਹ ਲੱਭਦੇ ਫਿਰਦੇ ਰਹੇ,
ਉਜਿਤ ਗਿਰਨ ਦਰੀ ਥਲ ਦੂਪੂਰ,
ਪਹਾੜਾਂ ਦੇ ਵਿਚ ਸ਼ਿਕਾਰ ਲੱਭਦੇ ਰਹੇ ਨੇ, ਬੜਾ ਮਿੱਟੀ ਘੱਟਾ ਉਡਾਇਆ,
ਦੇਨ ਚਰਤ ਉਤੀ ਇਕ ਬਨ ਮੈਂ, ਸੰਘਨੇ ਪਾਤ ਸਮੂਹ ਬ੍ਰਿਛਨ ਮੈਂ,
ਸੰਘਣੇ ਦਰਖਤਾਂ ਦੇ ਵਿਚ ਇਕ ਗਾਂ ਜਿਹੜੀ ਹੈ ਉਹ ਚਰਦੀ ਫਿਰਦੀ ਹੈ,
ਅਸਵਾਰ ਫਿਰਤ ਨੇ ਹੀਰੇ,
ਬਾਬਾ ਜੀ ਦੇ ਨਾਲ ਜਿਹੜਾ ਇਕ ਘੋੜ ਸਵਾਰ ਸੀ ਉਹਨੇ ਵੇਖਣਾ ਕੀਤਾ ਪੱਤੇ ਹਿੱਲਦੇ ਦਰਖਤ ਹਿੱਲਦੇ,
ਜਾਣੀ ਗਈ ਨਾ ਦੂਰ ਬਡੇਰੇ,
ਦੂਰੀ ਜ਼ਿਆਦਾ ਸੀ ਇਸ ਕਰਕੇ ਪੂਰੀ ਤਰ੍ਹਾਂ ਨਜ਼ਰ ਨਹੀਂ ਆਇਆ, ਸਮਝ ਵਿਚ ਨਹੀਂ ਆਈ ਗੱਲ,
ਉਰ ਮੈਂ ਲਖਿਓ ਸੁਪਾੜਾ ਮਹਾ,
ਇਮਾਨ ਦੇ ਵਿਚ ਇਹ ਖਿਆਲ ਆਇਆ ਵੀ ਇਹ ਪਾੜਾ ਹੀ ਹੋਣਾ ਹੈ,
ਰਿੰਗਣ ਸਾਹਿਬ ਚਰਚ ਹੈ ਹਿਆ,
ਇਹ ਇੱਥੇ ਚੱਲ ਰਿਹਾ ਹੈ ਹਰੇ ਹਰੇ ਪੱਤਿਆਂ ਦੇ ਵਿਚ,
ਵਿਆਕਲ ਹੁਤੋ ਕਾਮ ਤੇ ਸੋਏ,
ਇੱਕ ਧੁੱਪ ਦੇ ਨਾਲ ਵਿਆਕੁਲ ਤਾਂ ਬਣੀ ਹੋਈ ਸੀ,
ਅਧਿਕ ਸਖਤ ਪੁਨ ਹੋਏ,
ਧੁੱਪ ਦੇ ਵਿਚ ਵਿਚਰ ਰਹੇ ਸਨ ਤੇ ਬੜੇ ਥੱਕੇ ਹੋਏ ਸਨ,
ਕਾਰਨ ਤੇ ਨੈਣ ਪਛਾਣੇ, ਦੇਖਤ ਸ਼੍ਰਿੰਗ ਮਿਰਗ ਲਈਏ ਜਾਣੇ,
ਬਸ ਧੁੱਪ ਕਰਕੇ ਜਾਂ ਥੱਕੇ ਹੋਏ ਹੋਣ ਕਰਕੇ ਬਹੁਤੀ ਸਮਝ ਨਹੀਂ ਆਈ ਵੀ ਕੀ ਹੈ, ਗਾਂ ਦਾ ਪਤਾ ਹੀ ਨਹੀਂ ਚੱਲਿਆ, ਬਸ ਸਿੰਘਾਂ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਇਹ ਮਿਰਗ ਹੋਣਾ,
ਦਿਸ ਕੇ ਚੱਲ ਪਹੁੰਚਿਓ ਨੇੜ,
ਔਰ ਫਿਰ ਚੱਲ ਕੇ ਨੇੜੇ ਵੀ ਨਹੀਂ ਗਏ ਤਸੱਲੀ ਕਰਨ ਦੇ ਲਈ,
ਭਾਜ ਨਾ ਜਾਏ ਮੋਏ ਕੋ ਹੀਰ,
ਹੁਣ ਇਹ ਜਾਣਿਆ ਵੀ ਅਗਰ ਮੈਂ ਸਿੱਖ ਨੇ ਜਾਣਿਆ ਵੀ ਮੈਂ ਕੋਲ ਚੱਲਿਆ ਜਾਣਾ ਮੇਰੇ ਪੈਰਾਂ ਦੇ ਖੜਾ ਕਰਕੇ ਜਾਂ ਘੋੜੇ ਦੇ ਪੌੜਾਂ ਕਰਕੇ ਕਿਤੇ ਸ਼ਿਕਾਰ ਭਾਜੀ ਨਾ ਜਾਵੇ,
ਫਿਰ ਉਹ ਦੂਰ ਤੇ ਧੁਪਕ ਲਾਗੇ, ਫਿਰ ਉਹ ਦੂਰ ਤੇ ਧੁਪਕ ਚਲਾਏ, ਲਾਗੀ ਸੀ ਬਿਕੈ ਤਬ ਜਾਏ,
ਦੂਰ ਤੋਂ ਹੀ ਨਿਸ਼ਾਨਾ ਸੀ ਸਬੰਨੀ ਬੰਦੂਕ ਚਲਾਈ ਤੇ ਗੋਲੀ ਜਿਹੜੀ ਆ ਉਹ ਜਾ ਕੇ ਗਾਂ ਦੇ ਲੱਗੀ।
ਸਾਜਨ ਤੀਨ ਗਿਰੀ ਉਥ ਲਾਏ,
ਗੋਲੀ ਵੱਜੀ ਤੇ ਉਸੇ ਵਕਤ ਉਲਟ ਕੇ ਗਾਂ ਡਿੱਗ ਪਈ ਥੱਲੇ।
ਪ੍ਰਾਣ ਨਾਸ਼ ਹੋਏ ਲੱਗ ਕਾਏ,
ਐਸਾ ਨਿਸ਼ਾਨਾ ਲੱਗਿਆ ਕਿ ਨਾਲ ਦੀ ਨਾਲ ਗਾਂ ਪ੍ਰਾਣ ਤਿਆਗ ਗਈ।
ਦੁਰੰਗ ਤੁਆਏ ਜਾਏ ਕਰ ਹੀਰੇ, ਮਰੀ ਗੋ ਉਥਲੀ ਤਿਸ ਮੇਰੇ।
ਬੜੀ ਛੇਤੀ ਦੇ ਨਾਲ ਆਪਣੇ ਘੋੜੇ ਨੂੰ ਦੌੜਾਇਆ ਵੀ ਸ਼ਿਕਾਰ ਨੂੰ ਵੇਖਾਂ ਸਾਂਭਾਂ, ਤੇ ਜਾ ਕੇ ਵੇਖਿਆ ਕਿ ਅੱਗੇ ਤੇ ਗਾਂ ਮਰੀ ਪਈ ਹੈ।
ਪਾਪ ਤੇ ਪਾਇਓ ਤਰਾਸ,
ਲੱਗੇ ਵੀ ਇਹ ਤੇ ਪਾਪ ਹੋ ਗਿਆ, ਗਾਂ ਦਾ ਤਾਂ ਸ਼ਿਕਾਰ ਨੀ ਨਾ ਹੁੰਦਾ, ਇਹ ਤਾਂ ਮੇਰੇ ਕੋਲੋਂ ਪਾਪ ਹੋ ਗਿਆ।
ਮੁਝ ਕਰਤੇ ਪਾਤੇਨ ਬਿਨਾਸ,
ਮੇਰੇ ਹੱਥੋਂ ਇਹ ਗਾਂ ਮਾਰੀ ਗਈ ਹੈ।
ਇਤਨੇ ਮੈਂ ਗਊਨ ਚ ਚਿਰਵਾਰਾ,
ਇਨਹਿਰੋਂ ਜਿਹੜੇ ਗਊਆਂ ਦੇ ਚਰਵਾਹੇ ਸਨ ਕੋਈ ਪਹਾੜੀ ਉਹ ਆ ਗਏ।
ਆਏ ਬਿਲੋ ਕੇ ਪਾਤਕ ਬਾਰਾ,
ਉਹਨਾਂ ਨੇ ਆ ਕੇ ਵੇਖਣਾ ਕੀਤਾ ਵੀ ਗਾਂ ਮਰੀ ਪਈ ਹੈ ਤੇ ਵੱਡਾ ਪਾਪ ਹੋ ਗਿਆ।
ਇਸ ਪਤ ਸੰਗ ਲੜਨ ਬੋਲ ਗਿਓ,
ਤਾਂ ਉਹਨਾਂ ਨੇ ਆ ਕੇ ਉਹ ਬਾਬਾ ਗੁਰਦਿੱਤਾ ਜੀ ਦੇ ਨਾਲ ਜਿਹੜਾ ਸਿੱਖ ਸੂਰਮਾ ਗਿਆ ਉਹਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਪਹਾੜੀਆਂ ਨੇ।
ਕੁਝ ਪੁਕਾਰ ਕਰੀ ਰਿਸ
ਔਰ ਗੁੱਸੇ ਦੇ ਵਿੱਚ ਉਹਨਾਂ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਜ਼ੋਰ ਉਠਾਏ ਜ਼ੋਰ ਕੋ ਜਬੈ,
ਜਦੋਂ ਇਹ ਰੌਲਾ ਪੈ ਗਿਆ ਤੇ ਸੂਰਮੇ ਨੂੰ ਪਕੜ ਲਿਆ।
ਪਹਾੜੀ ਮਿਲ ਗਏ ਤਬੈ,
ਬਸ ਉਹਨਾਂ ਨੇ ਰੌਲਾ ਪਾਇਆ ਤੇ ਨਾਲ ਦੇ ਜਿਹੜੇ ਹੋਰ ਪਹਾੜੀ ਸਨ ਨੇੜੇ ਦੇ ਉਹ ਵੀ ਇਕੱਠੇ ਹੋ ਗਏ।
ਐਸੂ ਲਿਓ ਕਰੈ ਬਲ ਭਾਰੀ,
ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਿੱਖ ਨੂੰ ਪਕੜ ਲਿਆ।
ਪ੍ਰਕਾਰ ਨਿਕਾਰ ਗਾਰੀ,
ਪਹਾੜੀਏ ਜਿਹੜੇ ਹਨ ਉਹ ਸਿੱਖ ਨੂੰ ਗਾਲਾਂ ਕੱਢਦੇ ਨੇ ਵੀ ਤੂੰ ਸਾਡੀ ਗਾਂ ਮਾਰ ਦਿੱਤੀ।
ਤੇਨ ਲੈ ਤੂੰ ਛੋਰ ਨ ਕਰੈ, ਨਾਏ ਤਾਂ ਬੰਦਾ ਘਰ ਮੈਂ ਧਰੈ।
ਉਹ ਕਹਿਣ ਲੱਗਿਆ ਵੀ ਇਹ ਸਾਰਾ ਕੁਝ ਅਣਜਾਣ ਪੁਣੇ ਦੇ ਵਿੱਚ ਹੋਇਆ। ਉਹ ਕਹਿੰਦੇ ਸਾਨੂੰ ਨੀ ਨਾ ਗੱਲਾਂ ਦਾ ਪਤਾ, ਅਸੀਂ ਤਾਂ ਗਾਂ ਦੇ ਬਦਲੇ ਲੈਣੀ ਹੈ ਗਾਂ, ਤਾਂ ਤੈਨੂੰ ਛੱਡਾਂਗੇ, ਨਹੀਂ ਤੇ ਫਿਰ ਪਕੜ ਕੇ ਹੀ ਰੱਖਾਂਗੇ।
ਪਰ
ਜਦੋਂ ਇਹ ਰੌਲਾ ਪੈ ਗਿਆ ਤਾਂ ਬਾਬਾ ਗੁਰਦਿੱਤਾ ਜੀ ਦੇ ਨਾਲ ਗਏ ਸਿੱਖ ਸੂਰਮੇ ਵੀ ਪਹੁੰਚ ਗਏ।
ਆਏ ਨਿਕਟ ਜੇ ਦੂਰ,
ਰੌਲਾ ਪੈਂਦਾ ਸੁਣ ਕਿਆ ਦੂਰੋਂ ਦੂਰੋਂ ਸਾਰੇ ਕੋਲ ਪਹੁੰਚ ਗਏ।
ਸ੍ਰੀ ਗੁਰਦਿੱਤਾ ਜਬ ਸੁਧ ਪਾਏ, ਗਏ ਤੁਰਤ ਤੈ ਤੁਰੰਗ ਤਵਾਏ।
ਜਦੋਂ ਬਾਬਾ ਗੁਰਦਿੱਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸਾਡੇ ਬੰਦੇ ਵੱਲੋਂ ਗਾਂ ਮਾਰੀ ਗਈ, ਤਾਂ ਨਾਲ ਦੀ ਨਾਲ ਬਾਬਾ ਗੁਰਦਿੱਤਾ ਜੀ ਵੀ ਉੱਥੇ ਪਹੁੰਚ ਗਏ।
ਪਾਤਕ ਘੋਰ ਬਿਲੋ ਕੇ ਜਾਏ,
ਬਾਬਾ ਜੀ ਨੇ ਦੇਖਣਾ ਕੀਤਾ ਵੀ ਇਹ ਜੋ ਅਣਜਾਣਪੁਣੇ ਦੇ ਵਿੱਚ ਹੋਇਆ ਗਾਂ ਮਾਰੀ ਗਈ ਪਾਪ ਹੀ ਹੈ।
ਕੋਹੀਆ ਸ਼ੋਰ ਮਚਾਏ,
ਪਹਾੜੀ ਜਿਹੜੇ ਹਨ ਉਹਨਾਂ ਨੇ ਬੜਾ ਰੌਲਾ ਪਾਇਆ ਹੋਇਆ।
ਪਤਕ ਗਏ
ਤਾਂ ਦੇਖਣਾ ਕੀਤਾ ਆਪਣੇ ਸੂਰਮਿਆਂ ਦੇ ਨਾਲ ਜਾ ਕੇ
ਚਿੜਕਤੇ ਅਪਰਾਧੀ ਲਿਓ,
ਉਹਨਾਂ ਨੇ ਜਾਣਿਆ ਵੀ ਅਪਰਾਧੀ ਹੈ, ਕਸੂਰਵਾਰ ਹੈ, ਇਹਨੇ ਸਾਡੀ ਗਾਂ ਮਾਰੀ ਹੈ, ਲਿਹੋ ਜਾਣਿਆ, ਇਸ ਕਰਕੇ ਬੜਾ ਝਿੜਕਦੇ ਹਨ।
ਮਿਰਦੁਲ ਬਾਕ ਗੁਰ ਪੁੱਤਰ ਸੁਣਾਇਓ, ਬਿਨ ਜਾਣੇ ਬਦ ਦੋਸ਼ ਕਮਾਇਓ।
ਉਹ ਪਹਾੜੀਏ ਜਿਹੜੇ ਹਨ ਗਾਲਾਂ ਕੱਢਦੇ ਨੇ, ਬਾਬਾ ਗੁਰਦਿੱਤਾ ਜੀ ਗਏ ਬੜੇ ਪਿਆਰ ਦੇ ਨਾਲ ਸਮਝਾਇਆ, ਕਹਿਣ ਲੱਗੇ ਭਾਈ ਗੱਲ ਸੁਣੋ, ਦੇਖੋ ਗਾਵਾਂ ਦਾ ਸ਼ਿਕਾਰ ਕਰਨਾ ਕਿਸੇ ਵੀ ਸ਼ਿਕਾਰੀ ਦਾ ਕੰਮ ਨਹੀਂ ਹੋਇਆ ਕਰਦਾ, ਇਹ ਜੋ ਕੁਝ ਹੋਇਆ ਉਹ ਸਾਰਾ ਕੁਝ ਅਣਜਾਣਪੁਣੇ ਦੇ ਵਿੱਚ ਹੀ ਹੋਇਆ।
ਸਭ ਤਜ ਦਿਓ ਲੜੋ ਕਿਆ ਹੋਏ,
ਐ ਕਰੋ ਵੀ ਹੁਣ ਤੁਸੀਂ ਨਾ ਇਹ ਸਿੱਖ ਨੂੰ ਛੱਡ ਦਿਓ, ਲੜਾਈ ਕਰਨ ਦੇ ਨਾਲ ਝਗੜਾ ਕਰਨ ਦੇ ਨਾਲ ਕੀ ਹੋਣਾ, ਹੁਣ ਕਿਹੜੇ ਗਾਂ ਜਿਉਂਦੀ ਹੋਣੀ ਹੈ ਇਹ।
ਮ੍ਰਿਤਕ ਪਈ ਅਵ ਜੀ ਉਹ ਨਾ ਕੋਏ,
ਕਿਉਂਕਿ ਜਦੋਂ ਗਾਂ ਮਾਰੀ ਗਈ ਹੁਣ ਲੜਨ ਦੇ ਨਾਲ ਝਗੜਨ ਦੇ ਨਾਲ ਇਹ ਜਿਉਂਦੀ ਨਹੀਂ ਹੋਣ ਲੱਗੀ।
ਸੁਣ ਸਪਾੜੀ ਬਾਕ ਉਚਾਰੇ, ਤੁਮ ਗੁਰ ਸੁਤ ਅਜ਼ਮਤ ਕੋ ਧਾਰੇ।
ਉਹ ਇਲਾਕੇ ਦੇ ਵਿੱਚ ਸਾਰੇ ਬਾਬਾ ਗੁਰਦਿੱਤਾ ਜੀ ਨੂੰ ਜਾਣਦੇ ਸਨ, ਕਿਉਂਕਿ ਕੀਰਤਪੁਰ ਸਾਹਿਬ ਨਗਰ ਹੀ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਗੁਰੂ ਜੀ ਦੇ ਹੁਕਮ ਨਾਲ। ਅੱਗੇ ਵੀ ਉਹ ਸ਼ਿਕਾਰ ਖੇਡਣ ਜਾਣਦੇ ਨੇ, ਫਿਰ ਉਹਨਾਂ ਦੀ ਸੰਗਤਾਂ ਦੇ ਪ੍ਰਤੀ ਜੋ ਪਿਆਰ ਹੈ ਬਣਿਆ ਸਾਰਿਆਂ ਨਾਲ ਉਹ ਪਛਾਣਦੇ ਨੇ। ਉਹ ਕਹਿਣ ਲੱਗੇ ਬਾਬਾ ਜੀ ਗੱਲ ਇਹ ਹੈ, ਇਹ ਠੀਕ ਹੈ ਵੀ ਮਰੀ ਹੋਈ ਗਾਂ ਜਿਉਂਦੀ ਤਾਂ ਨਹੀਂ ਹੁੰਦੀ, ਪਰ ਤੁਸੀਂ ਗੁਰੂ ਦੇ ਸਪੁੱਤਰ ਹੋ ਤੇ ਤੁਹਾਡੇ ਕੋਲ ਤਾਂ ਅਜਮਤਾਂ ਸ਼ਕਤੀਆਂ ਹਨ।
ਕੋ ਮਰੀ ਕੋ ਦਿਓ ਜਿਵਾਏ, ਨਿਜ ਚਾਕਰ ਕੋ ਲਿਓ ਛੁਡਾਏ।
ਠੀਕ ਹੈ ਵੀ ਮਰੀ ਹੋਈ ਗਾਂ ਜਿਉਂਦੀ ਨਹੀਂ ਹੋਣ ਲੱਗੀ, ਸਾਰੇ ਅਸੀਂ ਮੰਨਦੇ ਹਾਂ, ਪਰ ਤੁਹਾਡੇ ਲਈ ਇਹ ਗੱਲ ਨਹੀਂ ਹੈ। ਤੁਸੀਂ ਮਰੀ ਹੋਈ ਗਾਂ ਨੂੰ ਜਿਉਂਦੀ ਕਰ ਸਕਦੇ ਹੋ, ਤੇ ਤੁਸੀਂ ਉਹ ਕਰੋ ਵੀ ਗਾਂ ਜਿਉਂਦੀ ਕਰੋ ਤੇ ਤੁਹਾਡੇ ਆਪਣੇ ਸੇਵਕ ਨੂੰ ਛੁਡਾ ਕੇ ਲੈ ਜਾਓ।
ਕੇਵਲ ਕਰੋ ਪੁਕਾਰੋ ਜੈ।
ਪਰ ਜੇ ਤੁਸੀਂ ਇੱਥੇ ਸਾਡੇ ਉੱਤੇ ਤਾਕਤ ਵਰਤੋਂਗੇ ਵੀ ਅਸੀਂ ਨਹੀਂ ਕਰਦੇ ਤਾਂ ਫਿਰ ਅਸੀਂ ਪੁਕਾਰ ਕਰਾਂਗੇ ਅੱਗੇ।
ਰਾਜੇ ਕੇ ਨਿਕਟ ਕਹੇ ਹੈ,
ਅਸੀਂ ਆਪਣੇ ਰਾਜੇ ਦੇ ਕੋਲ ਸ਼ਿਕਾਇਤ ਕਰਾਂਗੇ।
ਮਦੈ ਪ੍ਰਸਾਦ ਮਿਸਾਲ ਅਗਾਰੀ,
ਇਹਦੇ ਨਾਲ ਕੀ ਹੋਵੇਗਾ, ਬਸ ਰਾਜੇ ਦੇ ਕੋਲ ਸ਼ਿਕਾਇਤ ਹੋਵੇਗੀ, ਝਗੜਾ ਵੱਧਦਾ ਹੀ ਜਾਵੇਗਾ।
ਪਾਤਕ ਨੈ ਸਕੈ ਸਾਰੀ,
ਕਿਉਂਕਿ ਤੁਹਾਨੂੰ ਪਤਾ ਵੀ ਅਸੀਂ ਸਾਰੇ ਪਹਾੜੀ ਜਿਹੜੇ ਹੈ ਨਾ ਉਹ ਹਿੰਦੂ ਲੋਕ ਆ, ਤੇ ਅਸੀਂ ਸਾਰੇ ਹਿੰਦੂ ਲੋਕ ਜਿਹੜੇ ਆ ਉਹ ਅਸੀਂ ਗਾਂ ਨੂੰ ਆਪਣੀ ਮਾਤਾ ਦੇ ਸਮਾਨ ਸਤਿਕਾਰ ਦਿੰਦੇ ਆ। ਤੁਹਾਡੇ ਲਈ ਚਾਹੇ ਆਮ ਜੀਵ ਦਾ ਮਰਨਾ ਹੀ ਹੈ ਇਹ, ਪਰ ਸਾਡੇ ਲਈ ਇਹ ਬਹੁਤ ਵੱਡਾ ਪਾਪ ਹੈ। ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਬਚਨ ਕੇ ਹੈ ਗੁਰੂ ਅਰਜਨ ਦੇਵ ਜੀ ਨੇ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਦਇਆ ਸ਼ਬਦ ਹੈ ਪਰ ਨਾਲ ਸਤਿਗੁਰਾਂ ਜੀ ਨੇ ਇੱਕ ਪ੍ਰਵਾਨ ਸ਼ਬਦ ਕਹਿ ਦਿੱਤਾ ਵੀ ਪ੍ਰਵਾਨ ਦਾ ਹੁੰਦਾ ਵੀ ਪ੍ਰਮਾਣਿਕ ਦਇਆ, ਜਿਹੜੀ ਧਰਮ ਦੇ ਅਨੁਸਾਰ ਪ੍ਰਮਾਣਿਕ ਦਇਆ ਹੋਵੇ ਕਿ ਧਰਮ ਦੇ ਅਨੁਸਾਰ ਉਹ ਪ੍ਰਮਾਣਿਕ ਹੈ। ਹੁਣ ਧਰਮ ਦੇ ਮੁਤਾਬਕ ਜਿਹੜੀ ਪ੍ਰਮਾਣਿਕ ਦਇਆ ਉਹਦਾ ਭਾਵ ਇਹ ਹੈ ਵੀ ਹੁਣ ਸੱਪ ਤੁਹਾਡੇ ਸਾਹਮਣੇ ਆ ਗਿਆ ਤੇ ਤੁਸੀਂ ਹੁਣ ਦਇਆ ਕਰੋ, ਤੁਸੀਂ ਸੱਪ ਨੂੰ ਨਹੀਂ ਮਾਰਨਾ ਕਿਉਂਕਿ ਤੁਹਾਨੂੰ ਹੁਕਮ ਹੈ ਵੀ ਤੁਸੀਂ ਦਇਆ ਕਰਨੀ, ਨਾ ਮਾਰੋ ਨਾ ਮਾਰੋ ਤੇ ਸੱਪ ਜੀ ਤੁਹਾਡੇ ਤੇ ਦਇਆ ਆਪਣੇ ਆਪ ਹੀ ਕਰ ਦੇਣਗੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਰਿਓ ਨਾ, ਤੁਹਾਡੇ ਭਰਿੰਡਾਂ ਲੜਦੀਆਂ, ਦਦਈਆਂ ਲੜਦੇ ਆ, ਡੂਮਣਾ ਤੁਹਾਡੇ ਤੇ ਡਿੱਗਦਾ, ਤੁਸੀਂ ਨਾ ਕੋਈ ਮੱਕੀ ਮਾਰਿਓ। ਤੁਹਾਨੂੰ ਕਹਿ ਦਿੱਤਾ ਵੀ ਤੁਹਾਡੇ ਤੇ ਤੁਸੀਂ ਤੇ ਦਇਆ ਹੀ ਕਰਨੀ ਹੈ। ਆਹ ਦਇਆ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਮਾਣਿਤ ਨਹੀਂ ਹੈ। ਦਇਆ ਕਿਹੜੀ ਪ੍ਰਮਾਣਿਤ ਹੈ? ਜਿਹੜਾ ਜੀਵ ਅਸਮਰੱਥ ਹੈ, ਤੁਹਾਡਾ ਕੁਝ ਨਹੀਂ ਵਿਗਾੜਦਾ, ਉਹਦੇ ਤੇ ਦਇਆ ਕਰੋ। ਆ ਕਈ ਕਹਿੰਦੇ ਜੀ ਅਸੀਂ ਬਾਜ ਤੋਂ ਨਾ ਗਟਾਰ ਛੁਡਾ ਦਿੱਤੀ, ਅਸੀਂ ਸੱਪ ਦੇ ਕੋਲੋਂ ਡੱਡੂ ਛੁਡਾ ਦਿੱਤਾ, ਬੜੀ ਦਇਆ ਕੀਤੀ ਤੁਸੀਂ। ਤੁਹਾਨੂੰ ਗੁਰਮੁਖੋ ਜੀਆਂ ਕਾ ਆਹਾਰ ਜੀਓ ਇਹ ਕਰੇ, ਡੱਡੂ ਸੱਪ ਦੀ ਖੁਰਾਕ ਹੈ, ਉਹਨੇ ਰੱਜਣਾ ਹੀ, ਸੱਪ ਨੇ ਡੱਡੂ ਨੂੰ ਖਾ ਕੇ ਹੈ, ਤੇ ਤੁਸੀਂ ਡੱਡੂ ਨੂੰ ਛੁਡਾ ਕੇ ਕਿਹੜਾ ਪਰਉਪਕਾਰ ਕੀਤਾ? ਤੁਸੀਂ ਸੱਪ ਨੂੰ ਭੁੱਖਾ ਵੀ ਤੇ ਮਾਰਿਆ। ਹੁਣ ਕੋਈ ਸ਼ੇਰ ਦੇ ਕੋਲੋਂ ਹਰਣ ਨੂੰ ਛੁਡਾ ਕੇ ਕਹੇ ਵੀ ਮੈਂ ਹਿਰਣ ਛੁਡਾ ਦਿੱਤਾ ਤੇ ਮੈਂ ਦਇਆ ਕੀਤੀ ਹੈ, ਦਇਆ ਨਹੀਂ ਕੀਤੀ, ਤੁਸੀਂ ਪਾਪਾਂ ਦੇ ਭਾਗੀ ਹੋ। ਹਿਰਣ ਉਹਦੀ ਖੁਰਾਕ ਹੈ, ਉਹਨੂੰ ਖਾਣ ਦਿਓ, ਤੁਸੀਂ ਖਾਣਾ ਇਹ ਵੀ ਛੁਡਾਇਆ ਉਹਦੇ ਕੋਲੋਂ। ਅਸੀਂ ਇਹ ਜਿਹੜੀ ਗੁਰੂ ਦੀ ਮੱਤ ਦੀ ਦਇਆ ਨਾ ਉਹ ਤੋਂ ਅਸੀਂ ਪਰੇ ਪ੍ਰਮਾਣਿਤ ਦਇਆ ਨਹੀਂ ਹੈ। ਆ ਚਾਰ ਪੰਜ ਕੁ ਦਿਨ ਹੋ ਗਏ ਮੈਂ ਅਖਬਾਰ ਚ ਖਬਰ ਪੜ੍ਹੀ, ਆਖੇ ਵੀ ਬੱਸ ਵਾਲਾ ਕੁੱਤਿਆਂ ਨੂੰ ਬਚਾਉਂਦਾ ਬਚਾਉਂਦਾ ਦੋ ਕਾਰ ਵਾਲਿਆਂ ਨੂੰ ਮਰ ਗਿਆ। ਕੁੱਤਿਆਂ ਦੇ ਉੱਤੇ ਕੀਤੀ ਦਇਆ ਡਰਾਈਵਰ ਨੇ ਤੇ ਦੋ ਬੰਦੇ ਮਾਰ ਦਿੱਤੇ। ਸਾਡੇ ਕੀ ਹੈ ਵੀ ਬੰਦਿਆਂ ਦੇ ਨਾਲੋਂ ਇਹ ਕੁੱਤੇ ਬਿੱਲੇ ਜ਼ਿਆਦਾ ਕੀਮਤੀ ਨੇ, ਬੰਦੇ ਮਾਰ ਦਿੱਤੇ ਤੇ ਜੇ ਭਲਾ ਕੁੱਤੇ ਜਾਂ ਦੋ ਥੱਲੇ ਬੱਸ ਥੱਲੇ ਆ ਵੀ ਜਾਂਦੇ ਤੇ ਉਹਨਾਂ ਨੇ ਕਿਹੜੇ ਹੁਣ ਪਟਵਾਰੀ ਲੱਗ ਜਾਣਾ ਸੀ ਕਿ ਕੋਈ ਦੇਸ਼ ਕੌਮ ਦੀ ਸੇਵਾ ਕਰਨੀ ਸੀ। ਉਹ ਕੁੱਤਿਆਂ ਨੂੰ ਬਚਾਉਂਦਾ ਬਚਾਉਂਦਾ ਬੰਦਿਆਂ ਨੂੰ ਮਾਰ ਗਿਆ। ਇਹ ਦੱਸੋ ਕਿਹੜੇ ਪਾਸੇ ਦੀ ਦਇਆ, ਕਦੇ ਵਿਚਾਰੋ ਇਸ ਗੱਲ ਦੀ। ਕੁੱਤਿਆਂ ਨੂੰ ਬਚਾ ਕੇ ਬੰਦੇ ਮਾਰ ਦਿੱਤੇ, ਆਹ ਸਾਡੀ ਉਹ ਜੀ ਦਇਆ। ਉਹ ਕਹਿਣ ਲੱਗੇ ਵੀ ਅਸੀਂ ਤਾਂ ਜੀ ਇਹਨੂੰ ਮਾਂ ਮੰਨਦੇ ਹਾਂ ਆਪਣੀ, ਤੇ ਸਾਡੇ ਲਈ ਤੇ ਬਹੁਤ ਵੱਡਾ ਪਾਤਕ ਹੈ, ਸਾਡੇ ਤੇ ਬੜਾ ਝਗੜਾ ਹੋ ਜਾਣਾ। ਧਰਮ ਦੇ ਨਾਂ ਤੇ ਬੜੇ ਝਗੜੇ ਹੁੰਦੇ ਨੇ, ਇੱਕ ਗੂੰਦ ਗਊ ਦੀ ਪੂੰਛ ਦੇ ਨਾਲ ਪਤਾ ਨਹੀਂ ਕਿਤਨੇ ਵੱਡੇ ਫਸਾਦ ਹੋ ਜਾਣ। ਗੱਲ ਕੁਝ ਵੀ ਨਹੀਂ ਹੈ ਵੀ ਜੇ ਕਿਸੇ ਬੰਦੇ ਨੇ ਗਊ ਦੀ ਪੂੰਛ ਵੇਖ ਲਈ ਉਹਨੂੰ ਚੁੱਕ ਕੇ ਤੁਸੀਂ ਪਰੇ ਰੱਖ ਦਿਓ, ਝਗੜਾ ਕਾਹਨੂੰ ਕਰਾਉਣਾ। ਪਰ ਜਿਨ੍ਹਾਂ ਨੇ ਝਗੜਾ ਕਰਾਉਣਾ ਕਈ ਵਾਰੀ ਉਹ ਪੂੰਛਾਂ ਆਪੇ ਰੱਖ ਦਿੰਦੇ ਨੇ ਵੀ ਝਗੜਾ ਕਰਾਉਣਾ। ਗੱਲ ਕੁਝ ਵੀ ਨਹੀਂ ਹੈ, ਚੁੱਕ ਕੇ ਪਰੇ ਕਰ ਦਿਓ। ਸਾਨੂੰ ਪਤਾ ਵੀ ਇਹ ਵਿਵਰਜਿਤ ਹੈ, ਉਹਨੂੰ ਚੁੱਕ ਕੇ ਪਰੇ ਕਰ ਦਿਓ ਤੇ ਝਗੜਾ ਕਾਹਨੂੰ ਹੋਵੇ। ਇਹ ਹੈ ਸਿਆਣਪ, ਇਹ ਹੈ ਧਰਮ। ਕਹਿਣ ਲੱਗੇ ਜੀ ਅਸੀਂ ਤੁਹਾਨੂੰ ਮਾਂ ਮੰਨੀ ਬੈਠੇ ਆਪਣੀ, ਤੇ ਸਾਨੂੰ ਤੇ ਇਸ ਗੱਲ ਦਾ ਬੜਾ ਦੁੱਖ ਹੈ, ਸਾਡੇ ਧਰਮ ਦੇ ਵਿੱਚ ਬੜਾ ਸਤਿਕਾਰ ਹੈ, ਸਾਡੇ ਝਗੜਾ ਬਹੁਤ ਵੱਧ ਜਾਣਾ, ਇਸ ਕਰਕੇ ਤੁਸੀਂ ਕਿਰਪਾ ਕਰੋ ਇਹਨਾਂ ਜਿਉਂਦੀ ਕਰ ਦਿਓ।
ਪਾਤਕ ਨਾ ਸਕੈ ਸਹਾਰੀ,
ਸਾਥੋਂ ਨੀ ਬਰਦਾਸ਼ਤ ਹੋਣਾ ਇਹ ਗਾਂ ਮਰੀ ਦਾ ਪਾਪ।
ਕਥਨ ਬਾਤ ਗੁਰ ਪੁੱਤਰ ਵਿਚਾਰੈ, ਮਰੀ ਗਉ ਜੇ ਅਬੈ ਜਿਵਾਰੈ।
ਸਤਿਗੁਰਾਂ ਜੀ ਦੇ ਸਪੁੱਤਰ ਨੇ ਹੁਣ ਵਿਚਾਰਿਆ ਵੀ ਝਗੜਾ ਵਧਣ ਹੈ, ਗਉ ਨਹੀਂ ਜਿਉਂਦੀ ਕਰਦੇ, ਪਰ ਜੇ ਜਿਉਂਦੀ ਕਰਦੇ ਆ ਤਾਂ ਵੀ ਦੂਸਰੇ ਪਾਸੇ ਔਖੀ ਗੱਲ ਹੈ।
ਇਹ ਵੀ ਬਾਤ ਨਾ ਅੱਛੀ ਹੋਏ,
ਇਹ ਵੀ ਚੰਗੀ ਗੱਲ ਨੀ ਵੀ ਗਾਂ ਮਰੀ ਨੂੰ ਜਿਉਂਦੀ
ਕਰੀਏ।
ਜਦੋਂ ਪਿਤਾ ਜੀ ਨੂੰ ਪਤਾ ਚੱਲ ਗਿਆ ਵੀ ਗਾਂ ਜਿਉਂਦੀ ਕੀਤੀ ਤੇ ਫਿਰ ਪਿਤਾ ਜੀ ਨਾਰਾਜ਼ ਹੋਣਗੇ।
ਕਸ਼ਟ ਅਨੇਕ ਦੇ ਪਰ ਚੱਲ, ਅਜ਼ਮਤ ਨਹੀਂ ਜਿੰਨਾ ਇਹ ਵਿਸਲ।
ਕਿਉਂਕਿ ਗੁਰੂ ਨਾਨਕ ਦੇ ਘਰ ਦਾ ਇਹ ਹੁਕਮ ਹੈ ਵੀ ਆਪਣੀ ਸਰੀਰ ਦੇ ਉੱਤੇ ਜਿਤਨੇ ਮਰਜ਼ੀ ਕਸ਼ਟ ਸਹਾਰ ਲੋ ਪਰ ਅਜ਼ਮਤ ਨਹੀਂ ਦਿਖਾਉਣੀ, ਇਤਿਹਾਸ ਗਵਾਹ ਹੈ। ਗੜੀ ਗੁਰਦਾਸ ਜੀ ਜਿੱਥੇ ਸਿੱਖ ਕੌਮ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰਨਾ ਕੀਤਾ ਗਿਆ, 700 ਬੰਦਾ ਨਾਲ ਸੀ, ਆਹਮਣੇ ਸਾਹਮਣੇ ਲੜਾਈ ਦੇ ਵਿਚ ਕੋਈ ਵੀ ਜਿੱਤ ਨਹੀਂ ਸਕਿਆ ਕਿਉਂਕਿ ਆਪ ਜੀ ਨੂੰ ਪਤਾ ਵੀ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਦੇੜ ਦੀ ਧਰਤੀ ਤੋਂ ਚੱਲੇ ਔਰ ਸਭ ਤੋਂ ਵੱਡਾ ਜਿਹੜਾ ਗੜ੍ਹ ਸੀ ਪਾਪ ਦਾ ਕਿਲਾ ਉਹ ਸਰਹੰਦ ਦਾ, ਜਿੱਥੋਂ ਦੇ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸੈਨਾ ਦੇ ਨਾਲ ਮਾਰਨਾ ਕੀਤਾ, ਸਭ ਤੋਂ ਵੱਡਾ ਕੰਮ ਸੀ ਇਹ। ਕਿਉਂਕਿ ਸਰਹੰਦ ਇਕ ਐਸਾ ਸੂਬਾ ਜਿਹਦੇ ਵਿਚ 52 ਪਰਗਣੇ ਪੈਂਦੇ ਸਨ, ਜਿਵੇਂ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਵੀ ਯੂਪੀ ਸਭ ਤੋਂ ਵੱਡਾ ਸਟੇਟ ਹੈ, ਇਸੇ ਤਰ੍ਹਾਂ ਹੀ ਇਹ ਸਰਹੰਦ ਸਭ ਤੋਂ ਵੱਡਾ ਪਰਗਣਾ ਸੀ, 52 ਜ਼ਿਲ੍ਹੇ ਇਹਦੇ ਵਿਚ ਪੈਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਸਾਰਿਆਂ ਨੂੰ ਹੀ ਸਫਾ ਲਪੇਟੀ ਕਰ ਦਿੱਤੀ, ਕਿਸੇ ਨੂੰ ਬਖਸ਼ਿਆ ਨਹੀਂ ਹੈ, ਔਰ ਫਿਰ ਸਿੱਖਾਂ ਨੂੰ ਪ੍ਰਬੰਧ ਸੌਂਪਿਆ ਕਿ ਜਿੰਨਾ ਇਹਨਾਂ ਲੋਕਾਂ ਨੇ ਪਰਜਾ ਨੂੰ ਤੰਗ ਕੀਤਾ ਤੇ ਉਤਨਾ ਹੀ ਸਿੱਖਾਂ ਨੇ ਹੁਣ ਇਹਨਾਂ ਨੂੰ ਸੁੱਖ ਦੇਣਾ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਸਾਡਾ ਜਿਹੜਾ ਰਾਜ ਹੈ ਉਹ ਧਰਮ ਦੇ ਅਨੁਸਾਰ ਹੈ, ਸਾਡੇ ਰਾਜ ਦੇ ਵਿਚ ਧਰਮ ਨਹੀਂ ਹੈ, ਐਸਾ ਇਨਸਾਫ਼ ਵਾਲਾ ਰਾਜ ਦੇਣਾ। ਸਰਕਾਰਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਨਹੀਂ ਗੱਲ ਬਣੀ। ਆਖਿਰਕਾਰ ਜਦੋਂ ਪੰਥ ਦੋ ਹਿੱਸਿਆਂ ਦੇ ਵਿਚ ਵੰਡਿਆ ਗਿਆ, ਸਤ ਖਾਲਸਾ ਬਣ ਗਿਆ ਔਰ ਵੰਦਈ ਖਾਲਸਾ ਬਣ ਗਿਆ, ਸਿੱਖ ਧਰਮ ਦਾ ਕਦੇ ਵੀ ਕਿਤੋਂ ਨੁਕਸਾਨ ਨਹੀਂ ਹੋਇਆ। ਇਤਿਹਾਸ ਪੜ੍ਹੋ, ਸਿਆਣੇ ਪ੍ਰੋਫੈਸਰ ਬੈਠੇ ਨੇ ਜਿਹੜੇ ਇਤਿਹਾਸ ਦੀ ਖੋਜ ਰਿਸਰਚ ਕਰਦੇ ਨੇ ਕਿ ਜਦੋਂ ਵੀ ਸਿੱਖ ਕੌਮ ਦਾ ਨੁਕਸਾਨ ਹੋਇਆ ਉਹ ਕੇਵਲ ਸਾਡੀ ਆਪਣੀ ਫੁੱਟ ਦੇ ਕਾਰਨ ਹੀ ਹੋਇਆ, ਦੁਸ਼ਮਣ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ, ਇਤਨਾ ਨਹੀਂ ਕਰ ਸਕਿਆ ਜਿਤਨਾ ਸਾਡੀ ਫੁੱਟ ਨੇ ਕੀਤਾ। ਤਾਂ ਜਦੋਂ ਖਾਲਸਾ ਹੀ ਰਾਜ ਹੋ ਗਿਆ ਤੇ ਖਾਲਸਾ ਹੀ ਰਾਜ ਦੇ ਵਿਚ ਫਿਰ ਫੁੱਟ ਪੈ ਗਈ, ਸਤ ਖਾਲਸਾ ਤੇ ਬੰਦਈ ਖਾਲਸਾ ਇਹ ਦੋ ਹਿੱਸਿਆਂ ਦੇ ਵਿਚ ਪੰਥ ਵੰਡਿਆ ਗਿਆ। ਫਲਸ਼ੀਅਰ ਨੂੰ ਇਸ ਗੱਲ ਦੀ ਚਾਲ ਸੀ, ਉਹਨੇ ਦੇਖਿਆ ਵੀ ਇਹ ਫਟ ਗਏ, ਹੁਣ ਇਹ ਬਿਨਾਂ ਮਾਰੇ ਤੋਂ ਹੀ ਮਾਰੇ ਜਾਣਗੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਫਟ ਗਏ ਨਾ, ਦੇਖੋ ਹੁਣ ਬਿਨਾਂ ਮਾਰੇ ਤੋਂ ਮਾਰੇ ਜਾਣਗੇ, ਹੁਣ ਮੈਨੂੰ ਬਹੁਤਾ ਕੁਝ ਨਹੀਂ ਕਰਨਾ ਪੈਣਾ। ਇਹਨੇ ਆਪਣੇ ਜਰਨੈਲਾਂ ਨੂੰ ਭੇਜਿਆ ਦਿੱਲੀ ਤੋਂ, ਘੇਰਾ ਪਾਰਿਆ ਗੜੀ ਗੁਰਦਾਸ ਦੀ ਨੰਗਲ। ਕੁਝ ਦਿਨ ਸਿੱਖਾਂ ਨੇ ਮੁਕਾਬਲਾ ਕੀਤਾ ਪਰ ਰਾਸ਼ਨ ਪਾਣੀ ਮੁੱਕਰ ਜਾ ਆਖਿਰਕਾਰ ਬਾਹਰ ਆਏ ਤੇ ਉਥੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫ਼ਤਾਰੀ ਹੋਈ। ਸਰਹੰਦ ਦੇ ਵਿਚ ਕੁਝ ਨੇ ਕਿਹਾ ਵੀ ਤੁਸੀਂ ਸਿੰਘ ਹੋ, ਕਿਵੇਂ ਜਾ ਰਹੇ ਹੋ, ਗਾਲਾਂ ਕੱਢੀਆਂ, ਪਰ ਉਥੇ ਵੀ ਸਿੱਖਾਂ ਨੇ ਦਿਖਾਇਆ ਵੀ ਇਕ ਵਾਰੀ ਹੱਥ ਕੜੀਆਂ ਖੋਲ ਦੋ, ਤੁਹਾਨੂੰ ਹੁਣੇ ਹੀ ਦੱਸਦੇ। ਆਖਿਰਕਾਰ ਸਾਰੀ ਜੋ ਵਹੀਰ ਸੀ ਉਹ ਦਿੱਲੀ ਦੇ ਵਿਚ ਪਹੁੰਚਾਈ ਗਈ। ਫਲਸ਼ੀਅਰ ਦਾ ਹੁਕਮ ਹੋਇਆ ਵੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪੇਸ਼ ਕਰੋ ਦੁਨੀਆਂ ਦੇ ਸਾਹਮਣੇ ਕਿ ਮੁੜ ਕੇ ਕੋਈ ਸਿੱਖ ਸਿਰ ਨਾ ਚੁੱਕ ਸਕੇ ਸਰਕਾਰ ਦੇ ਖਿਲਾਫ। ਇਸ ਕਰਕੇ ਸਿਰਾਂ ਦੇ ਸਿੱਖਾਂ ਦੇ ਸਿਰ ਲਾਏ ਜਾਂਦੇ, ਦਰਵਾਜ਼ਿਆਂ ਤੇ ਟੰਗੇ ਜਾਂਦੇ, ਨੇਜਿਆਂ ਤੇ ਟੰਗ ਕੇ ਜਲੂਸ ਕੱਢਿਆ ਜਾਂਦਾ ਸੀ, ਅਗਰ ਤੁਸੀਂ ਸਿੱਖ ਬਣੇ ਤੇ ਤੁਹਾਡੀ ਇਹ ਹਾਲਤ ਹੋਵੇਗੀ, ਇੰਨਾ ਡਰਾਇਆ ਧਮਕਾਇਆ ਗਿਆ। ਪਰ ਇਸ ਦੇ ਬਾਵਜੂਦ ਸਿੱਖ ਡਰੇ ਨਹੀਂ, ਰਿਹਰਸਲ ਸ਼ੁਰੂ ਹੋਈ ਕਿ ਬੰਦਿਆਂ ਨੂੰ 100-100 ਬੰਦਿਆਂ ਦੀਆਂ ਸ਼ਹੀਦੀਆਂ ਰੋਜ਼ ਕੀਤੀਆਂ ਜਾਣਗੀਆਂ। ਤੇ ਸਿੱਖ 100 ਦੇ ਜਥੇ ਦੇ ਵਿੱਚ ਵੱਧ ਤੋਂ ਵੱਧ ਕੇ ਉਹ ਕਹਿੰਦਾ ਮੈਨੂੰ ਸ਼ਹੀਦ ਕਰ, ਉਹ ਕਹਿੰਦਾ ਮੈਨੂੰ ਸ਼ਹੀਦ ਕਰ, ਮੈਨੂੰ ਪਹਿਲਾਂ ਭੇਜ, ਮੈਨੂੰ ਪਹਿਲਾਂ ਭੇਜ। ਘਟਨਾਵਾਂ ਨੇ ਕੁਝ ਕਹਿੰਦੇ ਹਨ, ਫਰਕਸ਼ੀਅਰ ਦੇ ਅੱਗੇ ਪੁਕਾਰ ਕੀਤੀ ਇੱਕ ਬੀਬੀ ਨੇ, ਨਵੀਂ ਵਿਆਹੀ ਲੜਕੀ ਨੂੰ ਨਾਲ ਲਿਆ, ਕਹਿਣ ਲੱਗੀ ਵੀ ਮੇਰਾ ਪੁੱਤਰ ਸਿੱਖ ਨਹੀਂ ਹੈ, ਮੈਂ ਤੇ ਹੁਣ ਉਹਦੇ ਕੱਲ ਵਿਆਹ ਕੀਤਾ, ਮੈਂ ਵਿਧਵਾ, ਮੇਰਾ ਸਾਰਾ ਸੁੱਖ ਜਾਂਦਾ ਰਹੇਗਾ, ਇਸ ਕਰਕੇ ਜਿਵੇਂ ਕਿਵੇਂ ਮੇਰੇ ਪੁੱਤਰ ਨੂੰ ਛੱਡ ਦਿਓ, ਇਹ ਤਾਂ ਐਵੇਂ ਧੱਕੇ ਨਾਲ ਪਕੜਦਾ, ਇਹ ਸਚਾਈ ਹੈ। ਜਿਹੜੇ ਨਵਾਬ ਇਨਾਮ ਲੈਣੇ ਚਾਹੁੰਦੇ ਸਨ, ਤਰੱਕੀਆਂ ਲੈਣੀਆਂ ਚਾਹੁੰਦੇ ਸਨ, ਉਹ ਇਸ ਤਰ੍ਹਾਂ ਹੀ ਧੱਕੇ ਦੇ ਨਾਲ ਪਕੜ ਪਕੜ ਕੇ ਹੀ ਸਿੱਖਾਂ ਨੂੰ ਪੇਸ਼ ਕਰੀ ਜਾਂਦੇ ਸਨ। ਇਹ ਕੋਈ ਨਵੀਂ ਗੱਲ ਨਹੀਂ ਹੈ ਵੀ ਅੱਜ ਅਸੀਂ ਕਹੀਏ ਵੀ ਇਉਂ ਹੁੰਦਾ, ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ, ਸਾਡਾ ਇਤਿਹਾਸ ਜਿਉਂ ਦਾ ਤਿਉਂ ਹੀ ਹੈ, ਅਸੀਂ ਹੁੰਦੇ ਨਹੀਂ ਪਰ ਸਾਨੂੰ ਬਣਾ ਦਿੱਤਾ ਜਾਂਦਾ। ਤੇ ਜਦੋਂ ਫਰਕਸ਼ੀਅਰ ਨੂੰ ਤਰਸ ਆਇਆ ਤੇ ਉਹਨੇ ਕਿਹਾ ਵੀ ਇਹ ਨੌਜਵਾਨ ਨੂੰ ਛੱਡ ਦਿਓ। ਉਹ ਕਹਿਣ ਲੱਗਾ ਵੀ ਮੈਨੂੰ ਕਿਸ ਤਰ੍ਹਾਂ ਛੱਡਣ ਲੱਗੇ ਹੋ ਤੁਸੀਂ? ਕਹਿਣ ਲੱਗੇ ਵੀ ਗੱਲ ਇਹ ਹੈ ਵੀ ਤੇਰੀ ਮਾਂ ਕਹਿੰਦੀ ਹੈ ਵੀ ਤੂੰ ਸਿੱਖ ਨਹੀਂ ਹੈ, ਅਸੀਂ ਸਿੱਖ ਨਹੀਂ। ਕਹਿਣ ਲੱਗਿਆ ਕਿਹੜੀ ਮਾਤਾ ਸਾਹਮਣੇ ਆ ਗਈ, ਕਹਿੰਦੇ ਆਹ ਬੁੱਢੀ ਕਹਿੰਦੀ ਹੈ ਵੀ ਤੂੰ ਸਿੱਖ ਨਹੀਂ ਹੈ। ਕਹਿਣ ਲੱਗਿਆ ਵੀ ਇਹ ਮੇਰੀ ਮਾਂ ਹੀ ਨਹੀਂ ਹੈ, ਗੱਜ ਕੇ ਆਖੋ ਸਤਨਾਮ, ਇਹ ਮੇਰੀ ਮਾਂ ਹੀ ਨਹੀਂ ਹੈ ਜਿਹੜੀ ਮੈਨੂੰ ਕਹਿੰਦੀ ਵੀ ਸਿੱਖ ਨਹੀਂ ਹੈ, ਮੇਰੀ ਮਾਂ ਨਹੀਂ ਹੈ, ਮੈਂ ਇਸ ਬੁੱਢੜੀ ਨੂੰ ਨਹੀਂ ਪਛਾਣਦਾ, ਪਤਾ ਨਹੀਂ ਕੌਣ ਹੈ, ਮੈਂ ਸਿੱਖ ਹਾਂ, ਪਰ ਜਿਹੜੀ ਇਹ ਕਹੇ ਵੀ ਇਹ ਸਿੱਖ ਨਹੀਂ ਹੈ, ਮੈਂ ਉਹਨੂੰ ਆਪਣੀ ਮਾਂ ਹੀ ਨਹੀਂ ਮੰਨਦਾ। ਕਹਿਣ ਲੱਗਿਆ ਮੈਨੂੰ ਪਹਿਲਾਂ ਸ਼ਹੀਦ ਕਰੋ ਸਾਰਿਆਂ ਤੋਂ, ਐਸਾ ਜਜ਼ਬਾ ਸਿੱਖੀ ਦੇ ਅੰਦਰ। ਆਖਿਰ ਸਰਕਾਰ ਇਹ ਸਾਰਾ ਕੁਝ ਚੱਲਦਾ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰੀ ਆਈ, ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਦੇ ਸਨ, ਡਰਦੇ ਸਨ, ਤੇ ਉਹਨਾਂ ਅੱਗੇ ਕੁਝ ਸਵਾਲ ਕੀਤੇ। ਕਹਿਣ ਲੱਗੇ ਵੀ ਇਸਲਾਮ ਦੇ ਵਿੱਚ ਆਏਗਾ? ਕਹਿਣ ਲੱਗਿਆ ਵੀ ਦੱਸੋ ਇਸਲਾਮ ਦੇ ਵਿੱਚ ਵਾਧਾ ਕੀ ਹੈ? ਇਸਲਾਮ ਦੇ ਵਿੱਚ ਮੌਤ ਨਹੀਂ ਹੈ? ਕਿ ਕਾਹਦਾ ਇਸਲਾਮ ਹੈ ਜਿਹਦੇ ਵਿੱਚ ਇਤਨਾ ਵੱਡਾ ਜ਼ੁਲਮ ਹੋ ਰਿਹਾ, ਕਾਹਦਾ ਇਸਲਾਮ ਹੈ ਇਹ? ਮੈਂ ਨਹੀਂ ਆਉਣਾ। ਜਦੋਂ ਨਾ ਮੰਨੇ ਤੇ ਉਸ ਤੋਂ ਬਾਅਦ ਫਿਰ ਤਸੀਹੇ ਦੇਣ ਦਾ ਦੌਰ ਸ਼ੁਰੂ ਹੋਇਆ। ਇੱਥੇ ਤੱਕ ਪਹਿਲੇ ਮਾਸ ਨੂੰ ਨੋਚਿਆ ਗਿਆ ਜਮੂਰਾਂ ਦੇ ਨਾਲ, ਕਲੇਜਾ ਕੱਢ ਕੇ ਉਹਦੇ ਪੁੱਤਰ ਦਾ ਉਹਦੇ ਮੁੱਖ ਦੇ ਵਿੱਚ ਪਾਇਆ ਗਿਆ, ਪਰ ਗੁਰੂ ਕਾ ਸਿੱਖ ਡੋਲਿਆ ਨਹੀਂ ਹੈ। ਹੁਣ ਉਹ ਪੁੱਛਦੇ ਹਨ, ਉਹ ਕਹਿਣ ਲੱਗੇ ਵੀ ਅਸੀਂ ਇਤਨਾ ਕੁਝ ਤੇਰੇ ਨਾਲ ਕਰ ਰਹੇ ਹਾਂ ਕਿ ਤੂੰ ਕਰਾਮਾਤ ਨਹੀਂ ਦਿਖਾਉਂਦਾ? ਕਹਿਣ ਲੱਗਾ ਕਰਾਮਾਤਾਂ ਮੇਰੇ ਕੋਲ ਹਨ, ਬਹੁਤ ਨੇ, ਜੋ ਚਾਹੇ ਮੈਂ ਕਰ ਸਕਦਾ, ਪਰ ਮੇਰੇ ਗੁਰੂ ਜੀ ਦਾ ਹੁਕਮ ਹੈ ਵੀ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਮੇਰੇ ਗੁਰੂ ਦਾ ਹੁਕਮ ਹੈ ਵੀ ਇਹ ਕਰਾਮਾਤਾਂ ਦਿਖਾਉਣੀਆਂ ਤੇ ਜਾਇਜ਼ ਨਹੀਂ ਹਨ, ਇਹ ਰੱਬ ਦੇ ਪਿਆਰਿਆਂ ਨੂੰ ਇਹ ਕਰਦਿਆਂ ਹੋਇਆ ਸ਼ਰਮ ਆਉਂਦੀ ਹੈ ਤੇ ਮੈਂ ਇਸ ਕਰਕੇ ਨਹੀਂ ਕਰਦਾ। ਕਹਿਣ ਲੱਗੇ ਵੀ ਤੈਨੂੰ ਦੁੱਖ ਨਹੀਂ ਕੋਈ? ਕਹਿਣ ਲੱਗਿਆ ਨਹੀਂ, ਮੈਨੂੰ ਮੇਰੇ ਸਤਿਗੁਰਾਂ ਜੀ ਨੇ ਬ੍ਰਹਮ ਗਿਆਨ ਬਖਸ਼ਿਆ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ। ਕਹਿਣ ਲੱਗੇ ਮੈਂ ਇਸ ਸਰੀਰ ਦੇ ਮੋਹ ਤੋਂ ਮੁਕਤ ਹਾਂ, ਮੈਨੂੰ ਕੋਈ ਦੁੱਖ ਨਹੀਂ ਹੈ, ਮੈਂ ਤੇ ਇੱਕ ਪਾਸੇ ਖੜ ਕੇ ਸਾਖੀ ਰੂਪ ਹੋ ਕੇ ਦੇਖ ਰਿਹਾ, ਮੈਨੂੰ ਕੋਈ ਦੁੱਖ ਨਹੀਂ ਹੈ। ਇਸ ਤਰ੍ਹਾਂ ਦੇ ਤਸੀਹੇ ਦਿੱਤੇ। ਕਹਿੰਦੇ ਜੇ ਤੂੰ ਬ੍ਰਹਮ ਗਿਆਨੀ ਹੈ ਫਿਰ ਆ ਇਤਨੇ ਤੂੰ ਮੁਸਲਮਾਨ ਮਾਰੇ, ਤੁਰਕ ਮਾਰੇ, ਔਰ ਇਥੋਂ ਤੱਕ ਤੇ ਤੂੰ ਕਬਰਾਂ ਦੇ ਵਿੱਚੋਂ ਕੱਢ ਕੱਢ ਕੇ ਉਹਨਾਂ ਨੂੰ ਸਾੜਿਆ। ਕਹਿਣ ਲੱਗਾ ਇਹ ਵੀ ਪ੍ਰਮਾਤਮਾ ਦੀ ਖੇਡ ਹੈ, ਪ੍ਰਮਾਤਮਾ ਨੇ ਤੁਹਾਨੂੰ ਰਾਜ ਸੱਤਾ ਦਿੱਤੀ ਤੇ ਤੁਸੀਂ ਨਜਾਇਜ਼ ਵਰਤੋਂ ਕਰਕੇ ਨਜਾਇਜ਼ ਲੋਕਾਂ ਨੂੰ ਮਾਰਿਆ, ਤੇ ਮੈਨੂੰ ਪ੍ਰਮਾਤਮਾ ਨੇ ਬਲ ਬਖਸ਼ਿਆ ਮੇਰੇ ਸਤਿਗੁਰਾਂ ਜੀ ਨੇ ਕਿ ਇਸ ਜ਼ੁਲਮ ਦਾ ਬਦਲਾ ਲੈਣਾ, ਮੈਂ ਜ਼ੁਲਮੀ ਨਹੀਂ ਹਾਂ, ਤੇ ਤੁਹਾਡੇ ਜ਼ੁਲਮ ਨੇ ਮੈਨੂੰ ਜ਼ੁਲਮੀ ਬਣਾ ਦਿੱਤਾ, ਗੱਜ ਕੇ ਆਖੋ ਸਤਨਾਮ,
ਵਾਹਿਗੁਰੂ,
ਮੈਂ ਜ਼ੁਲਮੀ ਨਹੀਂ ਹਾਂ, ਤੁਹਾਡੇ ਜ਼ੁਲਮ ਨੇ ਮੈਨੂੰ ਜ਼ੁਲਮੀ ਬਣਾ ਦਿੱਤਾ, ਪਰ ਮੈਨੂੰ ਇਸ ਗੱਲ ਦਾ ਕੋਈ ਖੇਦ ਨਹੀਂ, ਕਿਉਂਕਿ ਤੁਹਾਡੇ ਕਰਮਾਂ ਦੀ ਸਜ਼ਾ ਹੀ ਤੁਹਾਨੂੰ ਪ੍ਰਮਾਤਮਾ ਨੇ ਮੇਰੇ ਰਾਹੀਂ ਭੁਗਤਾਉਣਾ ਕੀਤੀ ਹੈ, ਮੈਨੂੰ ਕੋਈ ਦੋਸਤ। ਇਸ ਤਰ੍ਹਾਂ ਅੱਜ ਦੇ ਦਿਨ ਵਿਕਰਮੀ ਸੰਮਤ 1778 ਦੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਲੀ ਦੇ ਵਿਚ ਫਰਕਸ਼ੀਅਰ ਦੇ ਸਮੇਂ ਸ਼ਹੀਦ ਕੀਤਾ ਗਿਆ। ਔਰ ਪੁੱਛਿਆ ਉਹਨੇ ਕਿਹੋ ਜੀ ਮੌਤ? ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਜਿਹੋ ਜੀ ਤੂੰ ਆਪਣੇ ਲਈ ਚਾਹੁੰਦਾ। ਹਾਥੀ ਦੇ ਨਾਲ ਬੰਨ ਕੇ ਉਹਨਾਂ ਨੂੰ ਲਟਕਾ ਕੇ ਘੜੀਸ ਕੇ ਸ਼ਹੀਦ ਕੀਤਾ ਗਿਆ। ਸਮਾਂ ਆਇਆ ਜਦੋਂ ਫਰਕਸ਼ੀਅਰ ਘੋੜੀ ਤੋਂ ਡਿੱਗਿਆ ਔਰ ਉਹਦੀ ਜਿਹੜਾ ਪੈਰ ਸੀ ਰਕਾਬ ਦੇ ਵਿਚ ਫਸ ਗਿਆ ਤੇ ਘੋੜੀ ਨੇ ਘੜੀਸ ਘੜੀਸ ਕੇ ਹੀ ਫਰਕਸ਼ੀਅਰ ਨੂੰ ਮਾਰ ਦਿੱਤਾ। ਇਹ ਨੇ ਗੁਰੂ ਦੇ ਸਿੱਖ कि गुरु का हुक्म है करामात नहीं दिखानी। बाबा बंदा सिंह बहादुर ने गुरु का हुक्म मानदे ही करामात नहीं दिखाई। करामात की केड़ी उन्होंने कोल कमी सी, जो मर्जी कर सकते सन, पर गुरु जी ने कहा अपने बलबूते ते लड़ना है, करामातां तो कम नहीं लेना, क्योंकि यह सच तो मिली हुई शक्ति झूठ दे लई कुर्बान नहीं करनी। बाबा गुरदित्ता जी कहन लगे गुरु जी का हुक्म है भई अपने तन दे उत्ते कष्ट सहारो, पर करामात अजमत नहीं दिखाउणी।
ये मत है गुर घर को सदा,
ये गुरु दी मत है भाई सदा ही जो लागू है गुरु घर दे विच।
जर अजर विदता है ना कदा,
अजर नो जरना है पर कदे भी अपनी शक्ति नु प्रगट नहीं करना। गुरु अंगद गुरु नानक साहिब जी ने बाबर दी कैद विच जाना कीता, शक्ति नहीं बरती। गुरु अर्जन देव जी महाराज तत्ती तवी ते बैठे, करामात नहीं वरती। पिता गुरु जी ने चार युद्ध किते, करामात नहीं वरती। सो ए गुरु घर दे विच जायज नहीं है।
करामात ने आप लगा मैं,
करामात अपने आप दे उते अपनी रक्षा लई नहीं वरतनी।
जो लगाए सिस दे कर सावे,
जे कोई वरतदा है ते सतगुरु जी ओदे उते नाराज हो जांदे ने। अज जिनी भी किसी मनुख की मन्नता ओदी करामात करके ही है, ठीक है करामात है जा नहीं चलो असी मन्नदे आ, पर गुरु की खुशी उते उते कोई नहीं है जेड़ा करामात नूं वरतदे। सो सतगुरु जी प्रसन्न नहीं होंदे करामातां वालियां ते।
ये अब गौ न जीवते आ, एक तो पाप होता है मां।
पर जे हुण असी इत्थे करामात नहीं वरतदे झगड़ा बड़ा बड़ा
वधदा करें पुकार,
जदों यह जाके राजे दे कोल पुकारू होणगे कोई
बिथरे गो संसार,
निंदा होवेगी संसार दे विच।
इसको नाम न लै कोई,
इहदा नाम सिख दा किसे ने भी नहीं लैणा।
अपनी दिशा रोपै सोए,
सारे कहणगे शिकार तां बाबा गुरदित्ता जी ने कीता।
रण से शांत वृत्ति अब भये, सुना बखेड़ा तो रिस ले।
सतगुरु जी इस बात जंग युद्ध की तैयारी दे विच नहीं हन, कि जे जंग युद्ध होने दे आसार बने तो गुरु जी मेरे ते नाराज होणगे।
ठंडे भये करे फिर लोचन, अनक पांत की सोचन सोचत।
हुण बाबा गुरदित्ता जी दोवें पक्ष लै के विचार रहे हन भी इह जांदे ने झगड़ा हुंदा ते असी करामात दिखाउने गां जिउंदी करदे आ, ते फिर सतगुरु जी नाराज हुंदे हन।
करै कहा समंजस बने,
हुण दोवें पासे गल जिहड़ी है ओ असमंजस अण बण वाली बनी है।
दोनों बिधि कह रोए कने,
दोवें पासे कहर ही कहर है।
सुरबी मरी पाप है भारा,
हिंदू आंदे ने भी साडे लई पाप वड्डा बहुत है भी जे गां मर गई।
करामात दे दोष उतारा,
जे करा मात असी दिखाने ते फिर असी दोषी बनते हैं।
रहे तै के तक काला,
कुछ समा खड़े रहे उथे ही।
विचारन करें विशाला,
बाबा गुरदित्ता जी विचार कर रहे हैं भी हुण की करिए।
जगत करे तुमो पाड़े,
ते पहाड़िए जेड़े सारे हन झगड़ा कर रहे हन।
अपने पर के पे नर झारे,
ਉਹਨਾਂ ਨੇ ਆਪਣੇ ਵੱਲ ਦੇ ਹਨ ਉਹ ਸਾਰੇ ਹੀ ਝਗੜਾ ਕਰ ਰਹੇ ਨੇ, ਔਰ ਉਹ ਸਿੱਖ ਨੂੰ ਕੁੱਟਣ ਦੇ ਲਈ ਤਿਆਰ ਹੋਏ ਨੇ। ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਵੀ ਜਾਂ ਤੇ ਗਾਂ ਜਿਉਂਦੀ ਕਰ ਜਾਂ ਫਿਰ ਇਹ ਝਗੜਾ ਅੱਗੇ ਜਾਵੇਗਾ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਮਰੀ ਹੋਈ ਗਾਂ ਦੇ ਕੋਲ ਖੜੇ ਨੇ। ਇਸ ਤੋਂ ਅਗਲਾ ਪ੍ਰਕਰਣ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ।